10 Albion Road یا 9909 Markham Road. مزید تفصیلات کے لیے کال کریں 9054551666. ٹیلی ٹائم الیکٹرانکس.
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रैम्पटन दे सब तो वड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंदा फर्नीचर सिलेक्ट करो ते स्टोर खुलन ते स्टोर विच आके सेम फर्नीचर देखो अते सेम प्राइस ते लो। इना दी खैनडी लोकेशन 25 मई खुलन जा रही है। फॉर कॉन्टैक्ट ईमेल central@sodifurniture.com.
ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਅਸੀਂ ਮਿਲ ਕੇ COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ, ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच। अपना ड्राइविंग अब्स्ट्रैक्ट जां CVOR साफ सुथरा रखन लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 9054519777 Charmelly Drive, Unit 23, Brampton ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
647-401-6565 ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ, ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-41-85।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਸ ਤੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਅਤੇ ਜਿਹੜੇ ਸੱਜਣ ਮਿੱਤਰ ਕੰਮ ਕਰਦੇ ਨੇ ਉਹ ਆਪਣੇ ਕੰਮਾਂ 'ਤੇ ਡਟੇ ਹੋਣਗੇ, ਅਤੇ ਜਿਹੜੇ ਇੰਟਰਨੈਟ 'ਤੇ ਬੈਠੇ ਆ ਉਹ ਸਾਡਾ ਰੇਡੀਓ ਜ਼ਰੂਰ ਸੁਣ ਰਹੇ ਹੋਣਗੇ। ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਸਾਰੇ ਹੀ ਪ੍ਰੋਗਰਾਮਾਂ ਨੂੰ ਭਰਪੂਰ ਹੁੰਗਾਰਾ ਦਿੰਦੇ ਹੋ। 2 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਨਗਾਰਾ ਰੇਡੀਓ। ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਹਨੂੰ ਪੇਸ਼ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਹ ਪ੍ਰੋਗਰਾਮ ਲੈ ਕੇ ਆਉਂਦੇ ਨੇ ਜੀ। ਪ੍ਰੋਗਰਾਮ ਦੇ ਦੌਰਾਨ ਜਾਂ ਤੁਸੀਂ ਇਹ ਕਹਿ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਜਿਹੜਾ ਸਟੂਡੀਓ ਦਾ ਨੰਬਰ ਆ ਉਹ ਇੱਕੋ ਹੀ ਹੁੰਦਾ। ਤੁਸੀਂ ਕਿਸੇ ਵੀ ਪ੍ਰੋਗਰਾਮ 'ਚ ਕਾਲ ਕਰਨੀ ਹੋਵੇ, ਕਿਸੇ ਵੀ ਹੋਸਟ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ, ਇੱਕੋ ਹੀ ਨੰਬਰ ਹੈ ਜੀ ਕਾਲ ਕਰਨ ਦੇ ਲਈ, 416-620-1778। ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤੇ ਮੇਰਾ ਨੰਬਰ 6473008436 ਹੈਗਾ ਜੀ, ਤੇ ਰਾਣਾ ਜੀ ਦਾ ਨੰਬਰ ਹੈਗਾ 905-915-8484। ਜੂਨ ਦਾ ਮਹੀਨਾ ਦੋਸਤੋ, ਕੁਝ ਖਾਸ ਦਿਨ ਹੁੰਦੇ ਨੇ ਜਦੋਂ ਅਸੀਂ ਇਤਿਹਾਸ ਦੇ ਵਿੱਚ ਕੀ ਵਾਪਰਿਆ ਉਹ ਸਾਨੂੰ ਆਪਣੇ ਆਪ ਹੀ ਯਾਦ ਆ ਜਾਂਦਾ, ਖਾਸ ਕਰਕੇ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੋਵੇ। ਹਾਂ, ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਵਾਪਰਿਆ ਉਹ ਵੱਖਰੀ ਗੱਲ ਆ, ਉਹ ਸਾਡੇ ਸਬਕੌਂਸ਼ੀਅਸ ਮਾਇੰਡ 'ਚ ਪਿਆ ਰਹਿੰਦਾ। ਕੋਈ ਦਿਨ ਹੋਵੇ, ਕਿਸੇ ਨੇ ਬਹੁਤ ਚੰਗਾ ਕੰਮ ਕੀਤਾ ਹੋਵੇ, ਕਿਸੇ ਨੇ ਬਹੁਤ ਵੱਡੀ ਖੋਜ ਕੀਤੀ ਹੋਵੇ, ਕਿਸੇ ਨੇ ਮਾਨਵਤਾ ਦਾ ਭਲਾ ਕੀਤਾ ਹੋਵੇ, ਕਿਸੇ ਨੇ ਮਾਨਵਤਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੋਵੇ, ਜਿਹੜਾ ਸਾਡੀ ਜ਼ਿੰਦਗੀ 'ਚ ਨਹੀਂ ਵਾਪਰਿਆ ਉਹ ਵੀ ਸਾਡੇ ਸਬਕੌਂਸ਼ੀਅਸ ਮਾਇੰਡ 'ਚ ਪਿਆ ਹੁੰਦਾ, ਕਿਉਂਕਿ ਛੋਟਿਆਂ ਹੁੰਦਿਆਂ ਸਾਨੂੰ ਉਹ ਗੱਲਾਂ ਪੜ੍ਹਾਈਆਂ ਜਾਂਦੀਆਂ ਨੇ, ਸੁਣਾਈਆਂ ਜਾਂਦੀਆਂ ਨੇ। ਪਰ ਜਿਹੜਾ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਵਾਪਰ ਗਿਆ ਉਹ ਤਾਂ ਸਾਡੇ ਜ਼ਿਹਨ ਦੇ ਵਿੱਚ ਪਿਆ ਹੁੰਦਾ। ਜਿਵੇਂ ਤੁਸੀਂ ਫੋਟੋ ਦੇ, ਅੱਜ ਕੱਲ੍ਹ ਤਾਂ ਨੈਗੇਟਿਵ ਨਹੀਂ ਆਉਂਦੇ, ਸਿੱਧਾ ਹੀ ਆਪਾਂ ਫੋਨ ਤੋਂ ਹੀ ਫੋਟੋ ਖਿੱਚ ਲੈਂਦੇ ਹਾਂ। ਅੱਜ ਤੋਂ 25-30 ਸਾਲ ਪਹਿਲਾਂ ਜਿਹੜੇ ਕੈਮਰਾ ਹੁੰਦਾ ਸੀ ਤੇ ਕੈਮਰੇ ਦਾ ਨੈਗੇਟਿਵ ਬਣਦਾ ਹੁੰਦਾ ਸੀ ਤੇ ਨੈਗੇਟਿਵ ਤੋਂ ਫਿਰ ਜਿਹੜੀ ਫੋਟੋ ਤਿਆਰ ਹੁੰਦੀ ਸੀ, ਇਸੇ ਤਰ੍ਹਾਂ ਉਹ ਨੈਗੇਟਿਵ ਜਿਹੜਾ ਉਹ ਇੰਪ੍ਰੈਸ਼ਨ ਆ ਜਿਹੜਾ ਸਾਡੇ ਮਾਇੰਡ 'ਤੇ ਉਹਨਾਂ ਘਟਨਾਵਾਂ ਦਾ ਪਿਆ ਰਹਿੰਦਾ। ਜਦੋਂ ਫਿਰ ਦਿਨ ਆਉਂਦੇ ਨੇ ਤੇ ਉਹ ਘਟਨਾਵਾਂ ਦੁਬਾਰਾ ਸਾਨੂੰ ਉਸੇ ਮੌਕੇ ਦੇ ਵਿੱਚ ਉਸੇ ਸਮੇਂ ਦੇ ਵਿੱਚ ਲੈ ਜਾਂਦੀਆਂ। ਇਸ ਤਰ੍ਹਾਂ ਲੱਗਦਾ ਜਿਵੇਂ ਕੱਲ੍ਹ ਦੀਆਂ ਘਟਨਾਵਾਂ ਨੇ, ਇਹ ਕੱਲ੍ਹ ਹੀ ਵਾਪਰੀਆਂ ਨੇ। ਉਹ ਦੇਖੋ 1984 ਕਿੰਨੇ ਸਾਲ ਹੋ ਗਏ, 1984 ਨੂੰ ਦੇਖ ਲਓ ਤੁਸੀਂ 36 ਸਾਲ ਹੋ ਗਏ ਆਲਮੋਸਟ। 36 ਸਾਲਾਂ ਦੀਆਂ ਘਟਨਾਵਾਂ ਅੱਜ ਵੀ ਸਾਡੇ ਯਾਦ ਨੇ, ਜਿਹੜੇ ਸੱਜਣ ਮਿੱਤਰ ਦੋਸਤ ਉਸ ਸਮੇਂ ਪੰਜਾਬ ਦੇ ਵਿੱਚ ਸੀਗੇ, ਬੱਸ 'ਚ ਸਫ਼ਰ ਕਰ ਰਿਹਾ, ਉਹ ਘਰੇ ਬੈਠਾ, ਕੋਈ ਰੇਡੀਓ ਸੁਣ ਰਿਹਾ, ਕੋਈ TV ਦੇਖ ਰਿਹਾ, ਕੋਈ ਅਖਬਾਰ ਪੜ੍ਹ ਰਿਹਾ। ਅਖਬਾਰਾਂ ਦੀ ਬੜੀ ਤੀਬਰਤਾ ਦੇ ਨਾਲ ਉਡੀਕ ਕੀਤੀ ਜਾਂਦੀ ਸੀ, ਖੇਤਾਂ 'ਚ ਲੋਕ ਕੰਮ ਕਰਨ ਜਾ ਰਹੇ ਆ, ਸੜਕ 'ਤੇ ਨਾਕੇ ਲੱਗੇ ਹੋਏ ਆ, ਫੌਜੀ ਖੜ੍ਹੇ ਨੇ, ਅਤੇ ਮਈ ਮਹੀਨੇ ਦੇ ਅਖੀਰ ਦੇ ਵਿੱਚ ਹੀ ਜਿਹੜੇ ਪਟਿਆਲਾ, ਅੰਬਾਲਾ, ਲੁਧਿਆਣਾ ਜਿਹੜੀਆਂ ਮੇਨ ਸੜਕਾਂ ਨੇ, ਇਹਨਾਂ 'ਤੇ ਜਿਹੜੇ ਸ਼ਹਿਰ ਵਸਦੇ ਨੇ ਜਾਂ ਪਿੰਡਾਂ ਦੇ ਨੇੜੇ 'ਤੇ, ਉਹ ਦੇਖ ਰਹੇ ਸੀ ਵੀ ਕੀ ਹਿਲਚੁਲ ਹੋ ਰਹੀ ਆ, ਫੌਜੀਆਂ ਦੇ ਭਰੇ ਹੋਏ ਟਰੱਕ ਆ ਜਿਹੜੇ ਉਹ ਇੱਧਰ ਉੱਧਰ ਮੂਵ ਕਰ ਰਹੇ ਆ। ਉਧਰੋਂ ਜਿਹੜੇ ਲੋਕ ਖਬਰਾਂ ਦੇ ਨਾਲ ਥੋੜਾ ਬਹੁਤ ਤਾਲਮੇਲ ਰੱਖਦੇ ਸੀ, ਜੇ ਸਵੇਰੇ ਚਾਹ ਬਾਅਦ ਚ ਪੀਂਦੇ ਸੀ ਤੇ ਅਖਬਾਰ ਪਹਿਲਾਂ ਉਡੀਕਦੇ ਹੁੰਦੇ ਸੀ, ਉਹਨਾਂ ਨੂੰ ਤਾਂ ਭਿਣਕ ਸੀ ਇਸ ਗੱਲ ਦੀ ਵੀ ਸਰਕਾਰ ਨੇ ਇੱਕ ਵੱਡੀ ਤਿਆਰੀ ਆ ਜਿਹੜੀ ਉਹ ਕੀਤੀ ਹੋਈ ਆ। ਤੇ ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜੇ ਗਰਮ ਖਿਆਲੀ ਨੌਜਵਾਨਾਂ ਦੇ ਹਮਾਇਤੀ ਸੀ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਮਈ ਦੇ ਮਹੀਨੇ ਦੇ ਵਿੱਚ ਵੀ ਕੁੱਝ ਨਾ ਕੁੱਝ ਵਾਪਰਨ ਵਾਲਾ, ਪਰ ਜਿਹੜਾ ਕੁੱਝ ਵਾਪਰ ਗਿਆ ਉਹ ਭਾਵੇਂ ਕਿਆਸ ਰਾਹੀਂ ਕਿਸੇ ਨੇ ਨਹੀਂ ਸੀ ਕੀਤੀ, ਸੋਚਿਆ ਵੀ ਨਹੀਂ ਸੀ ਕਿਸੇ ਨੇ, ਪਰ ਸਿੱਟਾ ਇਹ ਕੱਢਿਆ ਜਾ ਸਕਦਾ ਕਿ ਜਾਣ ਬੁੱਝ ਕੇ ਸਾਰਾ ਕੁੱਝ 84 ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਕਿ ਲੋਕਾਂ ਦੀ ਜਿਹੜੀ ਭਾਈਚਾਰਕ ਸਾਂਝ ਆ ਜਿਹੜੀ ਜਿਹੜੀ ਸਦੀਆਂ ਤੋਂ ਇਹ ਭਰਾਵਾਂ ਵਰਗਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਸ਼ੁਰੂ ਤੋਂ ਲੈ ਕੇ ਉਹਨੂੰ ਕਿਵੇਂ ਤੋੜਿਆ ਜਾ ਸਕੇ। ਜਿਹੜੇ ਤਾਂ ਲੋਕ ਇਹ ਸਮਝਦੇ ਨੇ ਉਹਨਾਂ ਨੂੰ ਤਾਂ ਪਤਾ ਕਿ ਇੱਕ ਬਹੁਤ ਗੰਭੀਰ ਸਾਜਿਸ਼ ਸੀ ਤੇ ਇਸ ਸਾਜਿਸ਼ ਤੋਂ ਪਹਿਲਾਂ ਵੀ ਇੱਕ ਬਹੁਤ ਤਕੜੀ ਸਾਜਿਸ਼ ਆ ਜਿਹੜੀ ਇਹੋ ਜਿਹਾ ਮਾਹੌਲ ਬਣਾਉਣ ਵਾਸਤੇ ਘੜੀ ਸੀ, ਵੀ ਪਹਿਲਾਂ ਇੱਕ ਇਹੋ ਜਿਹਾ ਮਾਹੌਲ ਸਿਰਜ ਦੋ, ਮਾਹੌਲ ਸਿਰਜ ਕੇ ਤੇ ਇੱਕ ਜਿਹਾ ਸਾਰਾ ਕਰ ਦਿਓ ਜਿਹਦੇ ਨਾਲ ਸਮਾਜ ਦੇ ਵਿੱਚ ਜਿਹੜਾ ਇੱਕ ਵਰਗ ਆ ਉਹਦੇ ਵਿੱਚ ਅਲੈਦਗੀ ਦੀ ਭਾਵਨਾ ਜਿਹੜੀ ਉਹ ਪੈਦਾ ਹੋ ਜਾਏ, ਤੇ ਜਦੋਂ ਉਹਦੇ ਉਹਦੇ ਮਨ ਦੇ ਵਿੱਚ ਅਲੈਦਗੀ ਦੀ ਭਾਵਨਾ ਪੈਦਾ ਹੋਊ ਤਾਂ ਜਿਹੜਾ ਬਹੁ ਗਿਣਤੀ ਭਾਈਚਾਰਾ ਉਹਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਹੋਊਗਾ ਵੀ ਅਲੈਦਾ ਹੋਣਾ ਚਾਹੁੰਦੇ ਨੇ, ਤੇ ਦੋਨਾਂ ਫਿਰਕਿਆਂ ਦੇ ਵਿੱਚ ਲਗਾਤਾਰ ਪਾੜਾ ਜਿਹੜਾ ਆਉਂਦੇ ਸਾਲਾਂ ਤੱਕ ਬਣਿਆ ਰਹੂਗਾ। ਜਿਹੜੇ ਜੰਮਦੇ ਬੱਚੇ ਵੀ ਆ ਉਹ ਆਪਣੇ ਆਪ ਨੂੰ ਪੰਜਾਬੀ ਨਹੀਂ ਕਹਿਣਗੇ, ਉਹ ਆਪਣੇ ਆਪ ਨੂੰ ਸਿੱਖ ਤੇ ਹਿੰਦੂ ਕਹਿਣਗੇ, ਤੇ ਹਿੰਦੂ ਆ ਜਿਹੜੇ ਉਹ ਕਹਾਣੀਆਂ ਸੁਣਾਇਆ ਕਰਨਗੇ ਬਈ ਬੱਸਾਂ ਦੇ ਵਿੱਚੋਂ ਜਿਹੜੇ ਵਾਲ ਕੱਟੇ ਹੋਏ ਸੀ ਜਿਨ੍ਹਾਂ ਦੇ ਉਹ ਉਹਨਾਂ ਨੂੰ ਮਾਰਿਆ ਜਾਂਦਾ ਸੀ, ਤੇ ਸਿੱਖਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਕਹਾਣੀਆਂ ਸੁਣਾਈਆਂ ਜਾਣਗੀਆਂ ਬਈ ਫੌਜੀਆਂ ਨੇ ਸਾਡੇ ਜਿਹੜੇ ਬੱਚੇ ਮਾਰਤੇ। ਸਿਰਫ ਕਹਾਣੀਆਂ ਹੀ ਨਹੀਂ ਰਹੀਆਂ, ਇਹ ਰਿਐਲਿਟੀ ਦੇ ਵਿੱਚ ਵਾਪਰਿਆ। ਹੁਣ ਜੋ ਕਿਉਂਕਿ ਰਿਐਲਿਟੀ ਦੇ ਵਿੱਚ ਵਾਪਰਿਆ ਤੇ ਰਿਐਲਿਟੀ ਨੂੰ ਸੁਣਾਉਣ ਦੇ ਵਿਖਾਉਣ ਦੇ ਪੇਸ਼ ਕਰਨ ਦੇ ਦੋ ਢੰਗ ਹੁੰਦੇ ਨੇ। ਇੱਕ ਤਾਂ ਇਹ ਹੈ ਕਿ ਉਸ ਰਿਐਲਿਟੀ ਨੂੰ ਦਿਖਾ ਕੇ ਤੁਸੀਂ ਨਫ਼ਰਤ ਹੋਰ ਫੈਲਾਓ, ਪਾੜਾ ਵਧਾਓ ਸਿੱਖਾਂ ਦੇ ਮਨ ਵਿੱਚ ਹਿੰਦੂਆਂ ਦੇ ਪ੍ਰਤੀ, ਹਿੰਦੂਆਂ ਦੇ ਮਨ ਦੇ ਵਿੱਚ ਸਿੱਖਾਂ ਦੇ ਪ੍ਰਤੀ। ਇਹ ਜਿਹੜਾ ਨੈਗੇਟਿਵ ਅਪਰੋਚ ਜਿਹਨੂੰ ਕਹਿੰਦੇ ਆ ਫਿਰਕੂ ਪਾੜਾ ਵਧਾਓ, ਇੱਕ ਜਿਹੜੀ ਅਪਰੋਚ ਇਹ ਹੁੰਦੀ ਆ ਵੀ ਇਹ ਰਿਐਲਿਟੀ ਦਿਖਾ ਕੇ ਤੁਸੀਂ ਲੋਕਾਂ ਦੇ ਸਾਹਮਣੇ ਸੱਚ ਪੇਸ਼ ਕਰਕੇ ਇਹ ਕਹੋ ਕਿ ਸਿਰਫ ਇਹੀ ਵਰਤਾਰਾ ਨਹੀਂ ਵਾਪਰਿਆ ਬਲਕਿ ਇੰਨੀਆਂ ਕੋਸ਼ਿਸ਼ਾਂ ਹੋਈਆਂ ਪੰਜਾਬੀਆਂ ਨੂੰ ਵੰਡਣ ਦੀਆਂ, ਲੜਾਉਣ ਦੀਆਂ, ਮਾਰਨ ਦੀਆਂ, ਫਿਰ ਵੀ ਜਿਹੜਾ ਵੱਡੀ ਗਿਣਤੀ 'ਚ ਫਿਰ ਵੀ ਜਿਹੜੇ ਪੰਜਾਬੀ ਨੇ ਉਹ ਆਪਸ ਵਿੱਚ ਨਹੀਂ ਲੜੇ। ਸਰਕਾਰਾਂ ਨੇ ਜਬਰ ਕੀਤਾ, ਫਿਰਕਾ ਪ੍ਰਸਤ ਜਿਹੜੇ ਸਰਕਾਰਾਂ ਦੇ ਵਿਰੋਧੀ ਕਹਾਉਣ ਵਾਲੇ ਸੀਗੇ ਉਹਨਾਂ ਨੇ ਲੋਕਾਂ 'ਤੇ ਜਬਰ ਕੀਤਾ। ਚੱਕੀ ਦੇ ਦੋ ਪੁੱਤਾਂ ਦੇ ਵਿੱਚ ਆਮ ਲੋਕ ਦਿਸਦੇ ਰਹੇ, ਭਾਵੇਂ ਉਹ ਆਮ ਸਿੱਖ ਸੀ ਅਤੇ ਭਾਵੇਂ ਆਮ ਹਿੰਦੂ ਸੀ, ਕਿਉਂਕਿ ਜਿਹੜਾ ਬੱਸ ਦੇ ਵਿੱਚੋਂ ਕੱਢ ਕੇ ਮਾਰਿਆ ਗਿਆ ਪਹਿਲਾਂ ਉਹ ਵੀ ਆਮ ਹਿੰਦੂ ਸੀ, ਜਿਹਦੇ ਕੇਸ ਰੱਖੇ ਹੁੰਦੇ ਸੀ ਜਦ ਫੌਜ ਵਾਲੇ ਤਲਾਸ਼ੀ ਲੈਂਦੇ ਸੀ ਉਹਦੇ ਨਾਲ ਉਹਦੀ ਬੇਇੱਜ਼ਤੀ ਕਰਦੇ ਸੀ, ਉਹ ਵੀ ਆਮ ਸਿੱਖ ਦਾ ਬੱਚਾ ਸੀ। ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਿਰਫ ਇਸ ਕਰਕੇ ਪਿੰਡ ਦੇ ਵਿੱਚ ਚੱਕ ਕੇ ਨੌਜਵਾਨ ਨੂੰ ਮਾਰ ਦੇਣਾ ਕਿਉਂਕਿ ਉਹਦੇ ਵਾਲ ਰੱਖੇ ਆ, ਤੇ ਉਹਨੂੰ ਬਾਅਦ ਦੇ ਵਿੱਚ ਇਹ ਸ਼ੋਕ ਕਰ ਦੇਣਾ ਵੀ ਇਹ ਤਾਂ ਬਹੁਤ ਵੱਡਾ ਅੱਤਵਾਦੀ ਸੀ, ਹਾਲਾਂਕਿ ਕਿਤੇ ਉਹਦੇ ਦਾਦੇ ਪੜਦਾਦੇ ਨੇ ਵੀ ਭਾਵੇਂ ਕੋਈ ਬੰਦੂਕ ਨਾਲ ਦੀ ਚੀਜ਼ ਦੇਖੀ ਨਾ ਹੋਵੇ, ਭਾਵੇਂ ਚਿੜੀ ਨੂੰ ਉਹਨੇ ਰੋੜਾ ਨਾ ਮਾਰਿਆ ਹੋਵੇ, ਭਾਵੇਂ ਉਹਨੇ ਮੱਛਰ ਵੀ ਨਾ ਮਾਰਿਆ ਹੋਵੇ, ਇਹ ਕਹਿ ਦੇਣਾ ਕਿ ਇਹ ਅੱਤਵਾਦੀ ਸਰਗਣਾ ਸੀ। ਇਹ ਪੰਜਾਬ ਦੇ ਵਿੱਚ 84 ਤੋਂ ਬਾਅਦ ਦੇ ਵਿੱਚ 8-10 ਸਾਲ ਇਹੋ ਜਿਹਾ ਮਾਹੌਲ ਜਿਹੜਾ ਸਿਰਜਿਆ ਗਿਆ, ਬੜੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਮਾਹੌਲ ਆ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ 84 ਦੇ ਵਿੱਚ ਕ੍ਰੀਏਟ ਕਰਕੇ, ਤੇ ਵਿਸ਼ੇਸ਼ ਤੌਰ ਤੇ ਦਰਬਾਰ ਸਾਹਿਬ ਦੇ ਉੱਤੇ ਤੇ ਹੋਰ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਸੀ, ਸਿੱਖ ਗੁਰਦੁਆਰੇ ਸੀ, ਉਹਨਾਂ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਫੌਜ ਵਾਲ ਕੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਲੋਕ ਇਕੱਠੇ ਹੋਏ ਸੀ, ਸ਼ਰਧਾ ਵਜੋਂ ਮਨਾਇਆ ਜਾਂਦਾ, ਹਜ਼ਾਰਾਂ ਦੀ ਗਿਣਤੀ 'ਚ ਥੱਲੇ ਸਿੱਖ ਹੀ ਨਹੀਂ, ਮੈਂ ਕਹੂੰਗਾ ਜੀ ਸਾਰੇ ਧਰਮਾਂ ਦੇ ਲੋਕ ਜਿਹੜੇ ਉੱਥੇ ਇਕੱਠੇ ਹੁੰਦੇ ਨੇ, ਤੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਗੋਲੀਆਂ ਚਲਾਈਆਂ ਗਈਆਂ, ਮਾਰ ਦਿੱਤੇ ਗਏ ਲੋਕ, ਇਹ ਦਿਖਾਉਣ ਦੇ ਲਈ ਵੀ ਦੇਖੋ ਅਸੀਂ ਇੱਕ ਜਿਹੜਾ ਫਿਰਕਾ ਸਿੱਖ ਫਿਰਕਾ ਉਹਨੂੰ ਦੇਸ਼ ਦਾ ਵਿਰੋਧੀ ਕਿਵੇਂ ਸਾਬਤ ਕਰਨਾ। ਹਾਲਾਂਕਿ ਕੁਝ ਸਿਰਫਿਰੇ ਹੋਣਗੇ ਜਿਹੜੇ ਅਲੈਦਾ ਦੇਸ਼ ਧਰਮ ਦੇ ਨਾਂ ਤੇ ਮੰਗਦੇ ਹੋਣਗੇ, ਅੱਜ ਵੀ ਮੰਗਦੇ ਨੇ, ਉਹਨਾਂ ਦੀ ਇੱਕ ਆਪਣੀ ਵਿਚਾਰਧਾਰਾ। ਤੇ ਅੱਜ ਤਾਂ ਜੇ ਅੱਜ ਦੇ ਹਾਲਾਤਾਂ 'ਚ ਦੇਖਣਾ ਹੋਵੇ, ਮੈਨੂੰ ਹੈਰਾਨੀ ਹੁੰਦੀ ਹੈ ਤੇ ਮੈਨੂੰ ਹਾਸਾ ਆਉਂਦਾ ਕਈ ਵਾਰੀ ਬਈ 84 ਦੇ ਵਿੱਚ ਤੁਸੀਂ ਇਹ ਕਹਿ ਕੇ ਇੱਕ ਫਿਰਕੇ ਦੇ ਕੁਝ ਨੌਜਵਾਨਾਂ ਨੂੰ ਮਾਰ ਰਹੇ ਹੋ ਵੀ ਇੱਕ ਅਲੈਹਦਾ ਦੇਸ਼ ਧਰਮ ਦੇ ਨਾਂ ਤੇ ਬਣਾਉਣਾ ਚਾਹੁੰਦੇ ਆ, ਤੇ ਉਹ ਜਿਹੜੀ ਭਾਰਤੀ ਹਕੂਮਤ ਬੈਠੀ ਹੈ ਉਹ ਧਰਮ ਦੇ ਨਾਂ ਦੇ ਉੱਤੇ, ਹਿੰਦੂ ਧਰਮ ਦੇ ਨਾਂ ਦੇ ਉੱਤੇ ਸਾਰਾ ਭਾਰਤ ਆ ਜਿਹੜਾ ਉਹ ਕਹਿੰਦੀ ਜੀ ਆ ਹਿੰਦੂ ਰਾਸ਼ਟਰ ਆ। ਤੇ ਫਰਕ ਕੀ ਹੋਇਆ ਭਾਈ ਤੁਹਾਡੇ ਦੋਨਾਂ ਦੇ ਵਿੱਚ? ਜੇ ਹਿੰਦੂ ਰਾਸ਼ਟਰ ਦਾ ਕੋਨਸੈਪਟ ਠੀਕ ਹੈ ਤੇ ਫਿਰ ਸਿੱਖ ਰਾਸ਼ਟਰ ਦਾ ਕੋਨਸੈਪਟ ਗਲਤ ਕਿਵੇਂ? ਇਹ ਮੇਰਾ ਸਵਾਲ ਆ। ਹਾਲਾਂਕਿ ਮੈਂ ਤਾਂ ਨੋਨ ਰਿਲੀਜੀਅਸ ਹਾਂ, ਮੈਂ ਧਰਮਾਂ ਦੇ ਨਾਂ ਦੇ ਉੱਤੇ ਰਾਜ ਬਣਾਉਣ ਵਿਰੋਧ ਕਰਦਾ, ਹਮੇਸ਼ਾ ਹੀ ਵਿਰੋਧ ਕਰਦਾ ਰਿਹਾ। ਜਿੱਥੇ ਵੀ ਧਰਮ ਦੇ ਨਾਂ ਦੇ ਉੱਤੇ ਰਾਜ ਬਣੇ ਨੇ ਉਹਨਾਂ ਨੇ ਮਨੁੱਖਤਾ ਦਾ ਘਾਣ ਕੀਤਾ। ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਮੁਸਲਮਾਨਾਂ ਦੇ ਖਾਲਿਸਤਾਨ ਦੇਖ ਲਓ 100 ਤੋਂ ਉੱਤੇ ਨੇ, ਉੱਥੇ ਕੀ ਹਾਲ ਆ ਉਹ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਤੇ ਜੇ ਮੈਂ ਇਹ ਕਹਿ ਦਿਆਂ ਜਿਹੜੇ ਹਿੰਦੁਸਤਾਨ ਦੀ ਗੱਲ ਕਰਦੇ ਨੇ, ਹਿੰਦੂਆਂ ਦਾ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਨੇ, ਉਹ ਵੀ ਹਿੰਦੂਆਂ ਦਾ ਖਾਲਿਸਤਾਨੀ ਆ ਭਾਈ, ਤੇ ਫਿਰ ਤੁਹਾਡਾ ਤੇ ਇਹਨਾਂ 'ਚ ਫਰਕ ਕੀ ਹੋਇਆ? ਮੁੱਖ ਤੌਰ ਦੇ ਉੱਤੇ ਸਰਕਾਰ ਦੋਸ਼ੀ, ਜਿਨ੍ਹਾਂ ਨੇ ਦਰਬਾਰ ਸਾਹਿਬ ਜਿਹਦੇ ਪ੍ਰਤੀ ਸਿਰਫ ਸਿੱਖਾਂ ਦੇ ਮਨ 'ਚ ਹੀ ਸ਼ਰਧਾ ਨਹੀਂ, ਮੁਸਲਮਾਨ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ, ਨੋਨ ਰਿਲੀਜੀਅਸ ਹੋਵੇ, ਖਾਸ ਕਰਕੇ ਜਿਹੜਾ ਵੀ ਪੰਜਾਬੀ ਹੈ, ਜਦੋਂ ਉਹ ਅੰਮ੍ਰਿਤਸਰ ਜਾਂਦਾ ਹੈ ਤਾਂ ਉਹਦੇ ਮਨ ਦੇ ਵਿੱਚ ਇਹ ਹੁੰਦਾ ਵੀ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਉਣੇ ਆ। ਪਰ ਉਹ ਦਿਨ ਸੀ ਜਦੋਂ ਯੋਜਨਾਬੱਧ ਤਰੀਕੇ ਦੇ ਨਾਲ ਦਰਬਾਰ ਸਾਹਿਬ ਨੂੰ ਵੀ ਢਾਇਆ ਗਿਆ ਤੇ ਹੋਰ ਵੀ ਜਿਹੜੇ ਗੁਰਦੁਆਰੇ ਸੀ ਉਹਨਾਂ 'ਤੇ ਹਮਲੇ ਕੀਤੇ ਗਏ। ਆਮ ਜਿਹੜਾ ਸਿੱਖ ਸੀ ਉਹਦੇ ਮਨ ਦੇ ਵਿੱਚ ਨਫ਼ਰਤ ਦੀ ਭਾਵਨਾ ਆਪਣੇ ਆਪ ਹੀ ਪੈਦਾ ਹੋ ਗਈ, ਇਹ ਅਵੋਇਡ ਕੀਤੀ ਜਾ ਸਕਦੀ ਸੀ। ਜੇ ਸੱਚੀ ਮੁੱਚੀ ਟੈਕਨੀਕ ਦੇ ਨਾਲ ਜਿਹੜਾ ਕੁਝ ਫੌਜੀ ਅਫਸਰਾਂ ਨੇ, ਜਿਹਦਾ ਸੁਝਾਅ ਵੀ ਦਿੱਤਾ ਸੀ ਫੌਜ ਨੂੰ ਬਈ ਆਤਮ ਸਮਰਪਣ, ਫੌਜ ਦੇ ਜਿਹੜੇ ਅੰਦਰ ਬੈਠੇ ਨੇ ਹਥਿਆਰ ਲਈ ਉਹ ਆਤਮ ਸਮਰਪਣ ਉਹਨਾਂ ਤੋਂ ਕਰਵਾਇਆ ਜਾ ਸਕਦਾ, ਹਾਲਾਤ ਇਹੋ ਜਿਹੇ ਬਣਾਏ ਜਾ ਸਕਦੇ ਆ ਮਜਬੂਰੀ ਆਤਮ ਸਮਰਪਣ ਕਰ ਦੇਣ, ਪਰ ਸਰਕਾਰ ਨੇ ਜਾਣ ਬੁੱਝ ਕੇ, ਫੌਜ ਨੇ ਜਾਣ ਬੁੱਝ ਕੇ ਤੇ ਸਰਕਾਰ ਦੀਆਂ ਹਦਾਇਤਾਂ ਤੇ ਇਹ ਦੀਆਂ ਜਿਹੜੀਆਂ ਸਲਾਹਾਂ ਸੀ ਉਹ ਨਹੀਂ ਮੰਨੀਆਂ, ਕਿਉਂਕਿ ਸਰਕਾਰ ਦੇ ਮਨ ਦੇ ਵਿੱਚ ਇਹ ਸੀ ਵੀ ਯੋਜਨਾਬੱਧ ਤਰੀਕੇ ਦੇ ਨਾਲ ਸਿੱਖ ਭਾਈਚਾਰੇ ਨੂੰ ਬਦਨਾਮ ਕਰਕੇ ਬਾਅਦ ਦੇ ਵਿੱਚ ਚੋਣਾਂ ਕਰਾ ਕੇ ਤੇ ਬਹੁ ਗਿਣਤੀ ਭਾਈਚਾਰੇ ਦੀਆਂ ਵੋਟਾਂ ਜਿਹੜੀਆਂ ਲੈ ਕੇ ਅਸੀਂ ਇੱਕ ਬਹੁਤ ਮਜ਼ਬੂਤ ਸਰਕਾਰ ਬਣਾਉਣੀਆਂ, ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਬਾਅਦ ਦੇ ਵਿੱਚ, ਵੱਡੀ ਬਹੁ ਗਿਣਤੀ ਦੇ ਵਿੱਚ, ਬਹੁਤ ਵੱਡੀ ਬਹੁ ਗਿਣਤੀ ਦੇ ਵਿੱਚ ਕਾਂਗਰਸ ਦੀ ਜਿਹੜੀ ਹਕੂਮਤ ਆ ਉਹ ਬਣੀ ਭਾਰਤ ਦੇ ਵਿੱਚ। ਪਰ ਜਿਹੜੇ ਹਜ਼ਾਰਾਂ ਲੋਕ ਮਾਰੇ ਗਏ ਉਹਨਾਂ ਨੂੰ ਆਪਾਂ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਹਾਂ। ਹਾਂ ਇਹ ਵੱਖਰੀ ਗੱਲ ਆ, ਯਾਦ ਕਰਨ ਦੇ ਆਪੋ ਆਪਣੇ ਤਰੀਕੇ ਆ, ਕੁਛ ਇਹਨੂੰ ਫਿਰਕੂ ਐਂਗਲ ਤੋਂ ਯਾਦ ਕਰਦੇ ਨੇ, ਕੁਛ ਇਹਨੂੰ ਸੈਕੂਲਰ ਐਂਗਲ ਤੋਂ ਯਾਦ ਕਰਦੇ ਨੇ, ਕੁਛ ਸਿੱਖ ਹੋ ਕੇ ਯਾਦ ਕਰਦੇ ਨੇ, ਕੁਛ ਹਿੰਦੂ ਜਿਹੜੇ ਕੱਟੜ ਹਿੰਦੂ ਫਿਰਕਾ ਪ੍ਰਸਤ ਨੇ ਉਹ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦੇ ਨੇ। ਪਰ ਜਿਹੜਾ ਇੱਕ ਆਮ ਪੰਜਾਬੀ ਆ ਉਹ ਕਿਸੇ ਵੀ ਧਰਮ ਦੇ ਨਾਲ ਲਿੰਕਡ ਹੋਵੇ ਉਹਦਾ ਦਿਲ ਫਿਰ ਵੀ ਰੋਂਦਾ, ਕਿਉਂਕਿ ਆਮ ਪੰਜਾਬੀ ਆ ਜਿਹੜਾ ਉਹ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਉਹ ਇਸ ਤੋਂ ਪਹਿਲਾਂ ਇਨਸਾਨ ਵੀ ਆ ਤੇ ਪੰਜਾਬੀ ਵੀ ਆ। ਖੈਰ ਜੀ ਹੁਣ ਇਹ ਕੋਈ ਘਟਨਾਵਾਂ ਇਹੋ ਜਿਹੀਆਂ ਤਾਂ ਹੈ ਨਹੀਂ ਵੀ ਕੰਪਿਊਟਰ ਦੇ ਉੱਤੇ ਜਿਵੇਂ ਡਿਲੀਟ ਕਰਨਾ ਹੁੰਦਾ, ਆਪਾਂ ਕੋਈ ਚੀਜ਼ ਕਲਿੱਕ ਕੀਤਾ ਤੇ ਡਿਲੀਟ ਹੋ ਗਿਆ, ਇਸ ਤਰ੍ਹਾਂ ਤਾਂ ਹੈ ਨਹੀਂ। ਇਤਿਹਾਸ ਦੇ ਵਿੱਚ ਜਿਹੜਾ ਕੁਝ ਵਾਪਰ ਗਿਆ ਉਹ ਅਨਡਨ ਨਹੀਂ ਹੋ ਸਕਦਾ, ਉਹ ਸਾਡੇ ਸਾਹਮਣੇ ਪਿਆ ਉਸੇ ਤਰ੍ਹਾਂ। ਅਸੀਂ ਤਾਂ ਉਹਨਾਂ ਦਿਨਾਂ ਨੂੰ ਯਾਦ ਕਰਕੇ, ਉਹਨਾਂ ਚਿਹਰਿਆਂ ਨੂੰ ਯਾਦ ਕਰਕੇ, ਉਹਨਾਂ ਹਾਕਮਾਂ ਦੇ ਚਿਹਰਿਆਂ ਵੱਲ ਦੇਖ ਕੇ, ਉਹਨਾਂ ਫਿਰਕੂ ਕੱਟੜ ਜਨੂਨੀਆਂ ਦੇ ਚਿਹਰਿਆਂ ਵੱਲ ਦੇਖ ਕੇ ਅਸੀਂ ਤਾਂ ਇਹ ਸਿੱਟਾ ਕੱਢ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕ ਉਹੋ ਜਿਹੇ ਨਾ ਬਣਨ, ਹਾਕਮ ਉਹੋ ਜਿਹੇ ਨਾ ਹੋਣ, ਕਿਸੇ ਦੇ ਹੱਥ ਦੇ ਵਿੱਚ ਹਥਿਆਰ ਨਾ ਹੋਣ, ਧਾਰਮਿਕ ਸਥਾਨਾਂ ਦੇ ਵਿੱਚ ਹਥਿਆਰ ਇਕੱਠੇ ਹੀ ਨਾ ਹੋਣ। ਹਥਿਆਰਾਂ ਦਾ ਫਲਸਫਾ ਜਿਹੜਾ ਇਹ ਮੁੱਢੋ ਸੁੱਢੋ ਹੈ ਹੀ ਗਲਤ, ਹਥਿਆਰ ਕਿਸੇ ਨੂੰ ਇਨਸਾਫ਼ ਨਹੀਂ ਦਵਾ ਸਕਦਾ, ਹਥਿਆਰ ਇਨਸਾਨ ਨੂੰ ਮਾਰ ਸਕਦਾ ਹੈ। ਤੇ ਧਾਰਮਿਕ ਫਲਸਫਾ ਤਾਂ ਹੈ ਹੀ ਇਹੋ ਜਿਹਾ, ਉਹ ਕਹਿੰਦੇ ਜੀ ਬੰਦੇ ਦਾ ਮਨ ਜਿੱਤੋ, ਤੇ ਜਦੋਂ ਬੰਦੇ ਦਾ ਮਨ ਜਿੱਤ ਲਿਆ ਤੇ ਉੱਥੇ ਬੰਦੂਕਾਂ ਕੀ ਕਰਨ ਲਈ ਲੈ ਕੇ ਗਏ? ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਅਕਸਰ ਆਪਾਂ ਗੱਲ ਕਰਦੇ ਹੁੰਦੇ ਕਿ ਇੱਕ ਕਿਸਮ ਦੀ ਦਹਿਸ਼ਤਗਰਦੀ ਜਿਹੜੀ ਉਹ ਦੂਜੀ ਕਿਸਮ ਦੀ ਦਹਿਸ਼ਤਗਰਦੀ ਨੂੰ ਮਜ਼ਬੂਤ ਕਰਦੀ ਹੈ। ਜੇ ਕੋਈ ਕਹਿੰਦਾ ਵੀ ਸਰਕਾਰੀ ਦਹਿਸ਼ਤਗਰਦੀ ਆ, ਸਰਕਾਰੀ ਦਹਿਸ਼ਤਗਰਦੀ ਦੇ ਖਿਲਾਫ ਅਸੀਂ ਹਥਿਆਰ ਚੱਕੇ ਆ, ਤੇ ਘੱਟ ਗਿਣਤੀ ਫਿਰਕੇ ਦੀ ਦਹਿਸ਼ਤਗਰਦੀ ਹੋ ਸਕਦੀ ਆ। ਸਰਕਾਰ ਨੂੰ ਘੱਟ ਗਿਣਤੀ 'ਚ ਜਿਹੜੀ ਦਹਿਸ਼ਤਗਰਦੀ ਆ ਉਹਨੂੰ ਦਬਾਉਣ ਲਈ ਬਹਾਨਾ ਮਿਲ ਜਾਂਦਾ ਹੋਰ ਫੌਜੀ ਅਮਲਾ ਜਮ੍ਹਾਂ ਕਰਨ ਦਾ, ਵੱਧ ਹਥਿਆਰ ਖਰੀਦਣ ਦਾ, ਲੋਕਾਂ 'ਤੇ ਜ਼ਬਰ ਕਰਨ ਦਾ। ਇਸ ਤਰ੍ਹਾਂ ਇੱਕ ਦੂਜੇ ਨੂੰ ਕਲਿੰਗੜੀਆਂ ਪਾ ਕੇ ਚੱਲਦੀਆਂ ਨੇ ਇਹ ਦੋਨੇ ਕਿਸਮ ਦੀਆਂ ਜਿਹੜੀਆਂ ਦਹਿਸ਼ਤਗਰਦੀਆਂ ਨੇ। ਇੱਕ ਜਿਹੜਾ ਸਹੀ ਇਨਸਾਨ ਆ ਉਹ ਆਪਣੀ ਡੈਮੋਕਰੇਟਿਕ ਤਰੀਕੇ ਦੇ ਨਾਲ ਲੜਾਈ ਲੜ ਕੇ ਹੀ ਕੋਈ ਨਾ ਕੋਈ ਮਸਲਾ ਜਿਹੜਾ ਉਹ ਹੱਲ ਕਰਾ ਸਕਦਾ। ਉਸ ਸਮੇਂ ਦੇ ਵਿੱਚ ਠੀਕ ਹੈ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਪਰ ਅਸੀਂ ਉਹਨਾਂ ਲੋਕਾਂ ਨੂੰ ਵੀ ਮੁਕਤ ਨਹੀਂ ਕਰ ਸਕਦੇ ਜਿਨ੍ਹਾਂ ਲੋਕਾਂ ਨੇ ਜਾਣੇ ਜਾਂ ਅਣਜਾਣੇ ਰੂਪ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਤੇ ਜਿੱਥੇ ਲੋਕ ਰੱਬ ਦਾ ਨਾਂ ਲੈਣ ਜਾਂਦੇ ਨੇ ਉੱਥੇ ਹਥਿਆਰਾਂ ਦੇ ਜ਼ਖੀਰੇ ਜਮ੍ਹਾਂ ਕੀਤੇ, ਉਹਨਾਂ ਨੂੰ ਫੌਜੀ ਬੰਕਰਾਂ ਵਾਂਗੂ ਬਣਾਇਆ। ਪਤਾ ਨਹੀਂ ਕਾਰ ਸੇਵਾ ਜਿਹੜਾ ਸੱਚੀ ਮੁੱਚੀ ਕਾਰ ਸੇਵਾ ਦੇ ਟਰੱਕ ਲੋਕਾਂ ਦਾ ਸਿਰ ਝੁੱਕ ਜਾਂਦਾ ਵੀ ਇਹ ਸੱਚੀ ਮੁੱਚੀ ਕਾਰ ਸੇਵਾ ਕਰਨ ਚੱਲੇ ਨੇ, ਪਰ ਲੋਕਾਂ ਨੂੰ ਪਤਾ ਸੀ ਕਿ ਕਾਰ ਸੇਵਾ ਦੇ ਟਰੱਕਾਂ ਦੇ ਵਿੱਚ ਹਥਿਆਰ ਆ ਜਿਹੜੇ ਅੰਦਰ ਜਾਂਦੇ ਨੇ ਤੇ ਸਰਕਾਰ ਦੀ ਸਰਗਰਮ ਹਮਾਇਤ ਹਾਸਲ ਸੀ। ਉਦੋਂ ਜਿਹੜਾ ਕੋਈ ਕਹਿੰਦਾ ਸੀਗਾ, ਦੇਖੋ ਪੱਤਰਕਾਰ ਖਬਰ ਵੀ ਲਾਉਂਦਾ ਸੀ ਵੀ ਕਾਰ ਸੇਵਾ ਦੇ ਟਰੱਕਾਂ 'ਚ ਆ ਜਾਂਦਾ, ਉਹਨੂੰ ਕਹਿੰਦੇ ਸੀ ਸਰਕਾਰੀ ਆ। ਤੇ ਹਾਲਾਤ ਸਾਡੇ ਸਾਰਿਆਂ ਦੇ ਸਾਹਮਣੇ ਨੇ ਜੀ। ਉਹ ਦਿਨ ਜਦੋਂ ਜੂਨ ਮਹੀਨੇ ਦੇ ਪਹਿਲਾ ਹਫ਼ਤਾ ਆਉਂਦਾ, ਜਿਨ੍ਹਾਂ ਨੂੰ ਜਿਹੜੇ ਉਦੋਂ ਯੰਗ ਸੀ ਜਾਂ ਜਿਹੜੇ ਉਦੋਂ 30-35 ਸਾਲ ਦੇ ਸੀ, ਅੱਜ ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਸਾਰਾ ਕੁਝ ਯਾਦ ਆ। ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਉਹ ਲੋਕਾਂ ਨੂੰ ਸੁਣਾਈਆਂ ਗਈਆਂ, ਅਲੱਗ ਅਲੱਗ ਤਰ੍ਹਾਂ ਦੀ ਸਿਆਸਤ ਇੰਨੇ ਸਾਲਾਂ ਤੋਂ ਚੱਲ ਰਹੀ ਹੈ। ਪਰ ਇੱਕ ਸੱਚਾਈ ਇਹ ਹੈ ਕਿ ਜੇ 1947 ਦੇ ਵਿੱਚ ਮੁਸਲਮਾਨ ਇੱਕ ਪਾਸੇ ਸੀ, ਹਿੰਦੂ ਤੇ ਸਿੱਖ ਇੱਕ ਪਾਸੇ ਸੀ, ਤਾਂ ਘਾਟ ਆ ਜਿਹੜੀ 84 'ਚ ਵੀ ਨਹੀਂ ਛੱਡੀ, 84 ਦੇ ਵਿੱਚ ਵੀ ਜਿਹੜੀਆਂ ਲੋਕ ਦੋਖੀ ਤਾਕਤਾਂ ਨੇ, ਲੋਕ ਵਿਰੋਧੀ ਤਾਕਤਾਂ ਨੇ, ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਵੀ ਸਿੱਖ ਇੱਕ ਪਾਸੇ ਹੋ ਜਾਣ, ਹਿੰਦੂ ਇੱਕ ਪਾਸੇ ਹੋ ਜਾਣ। ਪਰ ਤਸੱਲੀ ਦੀ ਗੱਲ ਆ ਕਿ ਉਹਨਾਂ ਦੀ ਚੱਲੀ ਇੱਕ ਨਹੀਂ, ਭਾਣ ਉਹਨਾਂ ਨੇ ਬਹੁਤ ਕਰਤਾ ਮਨੁੱਖਤਾ ਦਾ, ਨੌਜਵਾਨਾਂ ਨੇ ਬਹੁਤ ਕਤਲ ਕਰਤੇ, ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਫਰਕ ਆ ਜਿਹੜਾ ਉਹਨਾਂ ਨਹੀਂ ਪਿਆ ਜਿੰਨਾ ਕੁ ਪਾਉਣ ਦੀ ਸਾਜਿਸ਼ ਸੀ ਸਰਕਾਰ ਦੀ, ਤੇ ਖਾਸ ਕਰਕੇ ਜਿਹੜੇ ਫਿਰਕੂ ਕੱਟੜ ਟੋਲੇ ਫਿਰਦੇ ਸੀ ਹਥਿਆਰ ਚੱਕ ਕੇ, ਜਿਵੇਂ ਬਾਂਦਰਾਂ ਦੇ ਹੱਥ ਦੇ ਵਿੱਚ ਬੰਦੂਕਾਂ ਆਈਆਂ ਹੋਈਆਂ, ਚਾਰੇ ਪਾਸੇ ਬੰਦੂਕਾਂ ਦਿਸਦੀਆਂ ਸੀ। 84 'ਚ ਨਹੀਂ, 84 ਤੋਂ ਬਾਅਦ ਵੀ 92-93 ਤੱਕ ਇਹ ਮਾਹੌਲ ਆ ਜਿਹੜਾ ਚੱਲਦਾ ਰਿਹਾ। ਇੱਕ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਗਿਆ 84 ਤੋਂ ਬਾਅਦ ਬਈ ਸਵੇਰੇ ਉਹ ਜਿਹੜਾ ਮੁਲਾਜ਼ਮ ਜੋਬ ਕਰਨ ਜਾਂਦਾ ਸੀ ਸ਼ਾਮ ਨੂੰ ਇਹ ਨਹੀਂ ਸੀ ਭਰੋਸਾ ਹੁੰਦਾ ਜਿਉਂਦਾ ਵਾਪਸ ਆਜੂਗਾ, ਜਿਹੜਾ ਬੱਸ ਤੇ ਚੜ੍ਹਦਾ ਸੀ ਉਹਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਮੈਂ ਮੋਗੇ ਤੋਂ ਚੱਲਿਆ ਲੁਧਿਆਣੇ ਪਹੁੰਚ ਵੀ ਜਾਊਂਗਾ, ਬਾਜ਼ਾਰ ਦੇ ਵਿੱਚ ਖੜੇ ਹੋ ਤੁਸੀਂ ਪਤਾ ਨਹੀਂ ਕਿਹੜੇ ਪਾਸੇ ਗੋਲੀ ਚੱਲ ਜਾਣੀ ਆ, ਕਿਹੜੇ ਪਾਸੇ ਬੰਬ ਆ ਜਿਹੜਾ ਉਹ ਕਿਹੜੇ ਪਾਸੇ ਚੱਲ ਜਾਣਾ, ਇਹ ਜੇ ਦਹਿਸ਼ਤ ਦੇ ਮਾਹੌਲ ਦੇ ਵਿੱਚ ਲੋਕਾਂ ਨੇ ਜ਼ਿੰਦਗੀਆਂ ਜਿਹੜੀਆਂ ਕੱਟੀਆਂ ਨੇ ਜੀ। ਖੈਰ ਤਾਂ ਪੰਜਾਬ ਦੀ ਗੱਲ ਆ, ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਦਹਿਸ਼ਤ ਦੇ ਮਾਹੌਲ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ, ਜਿੱਥੇ ਬੱਚੇ ਵੱਡੇ ਹੁੰਦੇ ਨੇ, ਜਿੱਥੇ ਮਨੁੱਖੀ ਜਾਨ ਦੀ ਕੋਈ ਕੀਮਤ ਨਹੀਂ। ਇਹ ਹਾਲਾਤ ਨੇ ਜੀ, ਅਸੀਂ ਤਾਂ ਇਹਨਾਂ ਦਾ ਵਰਣਨ ਨਹੀਂ ਕਰ ਸਕਦੇ ਹਾਂ, ਇਤਿਹਾਸ ਦੀਆਂ ਗੱਲਾਂ ਨੇ, ਸਿਰਫ 35-36 ਸਾਲ ਦੀਆਂ ਪਹਿਲਾਂ ਗੱਲਾਂ ਨੇ ਜੀ ਇਹ। ਆਪੋ ਆਪਣੇ ਤਰੀਕੇ ਦੇ ਨਾਲ ਲੋਕ ਯਾਦ ਕਰਦੇ ਨੇ। ਖੈਰ ਆਪਣੀ ਗੱਲਾਂ ਬਾਤਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ। ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲੋ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9054-99-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamaon number
9058744242
9058744242 popular
ਕੋਟੇਸ਼ਨ ਲਓ, ਤੁਸੀਂ ਵੇਖੋਗੇ ਤੁਹਾਡੇ ਮਹੀਨੇ ਦੇ $40-$50 ਬਚ ਜਾਣਗੇ। ਜੇ ਤੁਸੀਂ ਨਵੇਂ ਆਏ ਹੋ ਇੱਥੇ ਫੇਰ ਵੀ ਇਹਨਾਂ ਨੂੰ ਜ਼ਰੂਰ ਕਾਲ ਕਰਿਓ, ਤੇ ਜੇ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ, ਟਿਕਟ ਵਗੈਰਾ ਮਿਲ ਗਈ ਆ, ਇੰਸ਼ੋਰੈਂਸ ਕੰਪਨੀਆਂ ਨੂੰ ਇੰਸ਼ੋਰੈਂਸ ਵਧਾਉਣ ਦਾ ਬਹਾਨਾ ਮਿਲ ਜਾਂਦਾ ਜਾਂ ਰਿਨਿਊਲ ਆਉਣ ਵਾਲੀ ਹੈ, ਫਿਰ ਵੀ ਤੁਸੀਂ ਕਾਲ ਕਰ ਲਿਓ, ਤੁਹਾਡੇ ਪੈਸੇ ਆ ਜਿਹੜੇ ਬਚ ਜਾਣਗੇ। 647-278-5003 ਇਹਨਾਂ ਦਾ ਨੰਬਰ ਆ। ਰਾਜਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ। ਜੇ ਤੁਸੀਂ ਆਪਣੀ ਪ੍ਰੋਪਰਟੀ ਵੇਚਣੀ ਆ, ਇਹਨਾਂ ਦਿਨਾਂ ਦੇ ਵਿੱਚ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਭਾਈ ਸ਼ਾਇਦ ਪ੍ਰੋਪਰਟੀ ਵਿਕਣੀ ਨਹੀਂ, ਵਿਕ ਜਾਣੀ ਆ ਜੀ ਪ੍ਰੋਪਰਟੀ। ਰੀਅਲਟਰ ਵਧੀਆ ਚਾਹੀਦਾ, ਮਾਹਰ ਰੀਅਲਟਰ ਚਾਹੀਦਾ, ਅਲੱਗ ਅਲੱਗ ਢੰਗ ਤਰੀਕੇ ਵਰਤ ਕੇ ਤੁਹਾਡੀ ਪ੍ਰੋਪਰਟੀ ਵੇਚ ਸਕਦਾ ਜੇ ਤੁਹਾਨੂੰ ਵੇਚਣ ਦੀ ਜ਼ਰੂਰਤ ਆ। ਦੂਜੇ ਪਾਸੇ ਜੇ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਜਾਂ ਘਰ ਲੈਣਾ, ਤੇ ਫਿਰ ਵੀ ਤੁਸੀਂ ਇਹਨਾਂ ਨਾਲ ਰਾਜਕਲਸੀ ਨਾਲ ਤਾਲਮੇਲ ਕਰ ਲਿਓ। 416-566-2075 ਇਹਨਾਂ ਦਾ ਨੰਬਰ ਆ। ਸ਼ਿਵਿੰਦਰ ਸਾਡੇ ਨਾਲ ਨੇ, ਪਰ ਉਹਨਾਂ ਤੋਂ ਪਹਿਲਾਂ ਇੱਕ ਕਾਲਰ ਨੇ, ਸ਼ਾਇਦ ਧੀਰ ਸਾਹਿਬ ਨੇ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਿਵੇਂ ਹੋ, ਤੁਹਾਡਾ ਸਾਰੇ
ਫੈਮਿਲੀ ਸਾਹਿਬ? ਬਾਅਦ ਚ ਮੈਨੂੰ ਫੋਨ ਕਰਿਓ, ਮੈਂ ਤੁਹਾਡਾ ਫੋਨ ਗਵਾ ਲਿਆ ਇੱਕ ਦਿਨ, ਤੁਸੀਂ ਕਾਲ ਕੀਤੀ ਤੇ ਬਾਅਦ ਦੇ ਵਿੱਚ ਮੈਂ ਭੁੱਲ ਗਿਆ ਕਾਲ ਕਰਨੀ। ਮੈਨੂੰ ਬਾਅਦ ਚ ਫੋਨ ਕਰ ਲਿਓ, ਪਰ ਹੁਣ ਏਅਰ ਤੇ ਕਹੋ ਕਿ ਜਿਹੜੀ ਗੱਲ ਕਹਿਣੀ ਤੁਸੀਂ।
ਕੋਈ ਗੱਲ ਨੀ, ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ। ਮੈਂ ਪਹਿਲੀ ਗੱਲ ਤਾਂ ਇਹ ਆ ਵੀ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਹਿੰਸਾ ਕਰਨੀ ਬਹੁਤ ਖਤਰਨਾਕ ਗੱਲ ਹੈ, ਇਹਦੇ ਵਿੱਚ ਬਲੱਡ ਸ਼ੈਡ ਹੀ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਅੱਛਾ, ਸਿੱਖਾਂ ਨੇ ਸ਼ੁਰੂ ਤੋਂ ਹੀ 1947 ਤੋਂ ਹੀ ਮੋਰਚੇ ਲਾਏ, ਸ਼ਾਂਤਮਈ ਮੋਰਚੇ ਲਾਏ, ਬਹੁਤ ਕੁਛ ਕੀਤਾ ਤੇ ਆਪਣੇ ਹੱਕਾਂ ਲਈ ਲੜੇ ਵੀ ਸਾਨੂੰ ਵੀ ਹੱਕ ਦਿੱਤੇ ਜਾਣ, ਪਰ ਕਿਸੇ ਨੇ ਕੁਛ ਨਹੀਂ ਦਿੱਤਾ। ਦਰਸ਼ਨ ਸਿੰਘ ਫੇਰੂਮਾਨ ਨੇ ਮਰਨ ਵਰਤ ਰੱਖਿਆ, 74-75 ਦਿਨ ਮਰਨ ਵਰਤ ਰੱਖਿਆ, ਉਹਨਾਂ ਦਾ ਵੀ ਮਰਨ ਵਰਤ ਅਜਾਈ ਚਲਿਆ ਗਿਆ, ਸ਼ਹੀਦ ਹੋ ਗਏ, ਫਿਰ ਵੀ ਇੰਡੀਆ ਦੀ ਗੌਰਮੈਂਟ ਦੇ ਕੰਨਾਂ ਤੇ ਜੂ ਨਹੀਂ ਸਰਕੀ। ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦਾ ਵੀ ਦੋਸ਼ ਹੈ, ਜਿਹੜਾ ਕੋਈ ਅੱਤਵਾਦ ਕੋਈ ਹਥਿਆਰ ਚੁੱਕਦੇ ਆ ਕੌਮਾਂ, ਕੋਈ ਪਿੱਛੇ ਲੰਬਾ ਇਤਿਹਾਸ ਹੁੰਦਾ ਤੇ, ਪਰ ਹੋਇਆ ਤਾਂ ਜੋ ਬਹੁਤ ਹੀ ਮਾੜਾ ਹੋਇਆ, ਜੋ ਕੁਛ ਵੀ ਬਲੱਡ ਸ਼ੈਡ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਹੋਇਆ। ਪਹਿਲਾਂ ਤਾਂ ਘੱਲੂਘਾਰੇ ਹੋਏ ਸਿੱਖਾਂ ਦੇ, ਉਹ ਤਾਂ ਅਸੀਂ ਨਹੀਂ ਸੀ ਦੇਖੇ, 200 ਸਾਲ ਪਹਿਲਾਂ ਹੋਏ, ਪਰ ਆਹ ਜੋ ਕੁਛ ਸਾਡੇ ਟਾਈਮ ਦੇ ਵਿੱਚ ਹੋਇਆ, ਸਾਡੇ ਹੀ ਭੈਣ ਭਰਾ ਮਾਰੇ ਗਏ, ਪੰਜਾਬੀ ਸੀ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ, ਕੋਈ ਵੀ ਸੀ, ਸਾਡੇ ਆਪਣੇ ਸੀ, ਕਹਿੰਦੀ ਬਹੁਤ ਹੀ ਦੁੱਖ ਹੋਇਆ। ਦੂਜੀ ਗੱਲ ਮੈਂ ਕਰਨੀ ਚਾਹੁੰਦਾ, ਜੋ ਕੁਛ ਅਮੈਰੀਕਾ ਦੇ ਵਿੱਚ ਹੋ ਰਿਹਾ, ਇੱਥੇ ਵੀ ਗਲਤ ਲੋਕਾਂ ਨੇ ਆ ਕੇ ਬਹੁਤ ਅੱਗਾਂ ਲਾਈਆਂ, ਬਾਹਰੋਂ ਆਂਸਰ ਆਏ, ਪਰ ਸ਼ਾਂਤਮਈ ਮੁਜ਼ਾਹਰੇ। ਦੇਖੋ ਬਰਾੜ ਸਾਹਿਬ, ਮੈਂ 70 ਦੇ ਸ਼ੁਰੂ ਵਿੱਚ ਇੱਥੇ ਆ ਗਿਆ ਸੀ, ਸਾਡੇ ਨਾਲ ਵੀ ਬੜਾ ਕੁਛ ਹੋਇਆ, ਸਾਡੇ ਨਾਲ ਵੀ ਕੁੱਟਮਾਰ ਹੁੰਦੀ ਰਹੀ ਸੜਕਾਂ ਤੇ, ਬਹੁਤ ਕੁਛ ਹੋਇਆ ਤੇ ਪੁਲਿਸ ਵੀ ਵਿਤਕਰਾ ਕਰਦੀ ਸੀ, ਪਰ ਅਸੀਂ ਹਿੰਸਾ ਨਹੀਂ ਸੀ ਕੀਤੀ। ਬਲੈਕ ਐਕਸ਼ਨ ਕਮੇਟੀ ਤੇ ਈਸਟ ਇੰਡੀਅਨ ਡਿਫੈਂਸ ਕਮੇਟੀ ਬਣਾਈ ਹੋਈ ਸੀ, ਅਸੀਂ ਇਕੱਠੇ ਰਲ ਕੇ ਚੱਲਦੇ ਸੀ ਔਰ ਇਕੱਠੇ ਮੁਜ਼ਾਹਰੇ ਕਰਦੇ ਸੀ ਔਰ ਸ਼ਾਂਤਮਈ ਮੁਜ਼ਾਹਰੇ ਕਰਦੇ ਸੀ, ਔਰ ਅਸੀਂ ਆਪਣੇ ਹੱਕ ਲਏ ਨੇ। ਇਹ ਨਹੀਂ ਗੱਲ ਹੈਗੀ ਹੱਕ ਲਏ ਨੇ, ਚਾਹੇ ਮੁਕੱਦਮਿਆਂ ਦੇ ਥਰੂ ਥੋੜਾ ਟਾਈਮ ਤਾਂ ਲੱਗਿਆ, ਪਰ ਹੱਕ ਅਸੀਂ ਲਏ। ਪਰ ਜੋ ਕੁਛ ਵੀ ਅਮੈਰੀਕਾ ਦੇ ਵਿੱਚ ਹੋਇਆ, ਪਹਿਲੀ ਗੱਲ ਤਾਂ ਉਹ ਵੀ ਜਿਹੜੀ ਪੁਲਿਸ ਨੇ ਕਾਲੇ ਨੂੰ ਕਿਸ ਤਰ੍ਹਾਂ ਬੇਦਰਦੀ ਨਾਲ ਮਾਰਿਆ, ਬਹੁਤ ਮਾੜੀ ਗੱਲ ਸੀ, ਇਹਦੀ ਨਿੰਦਾ ਹੋਣੀ ਚਾਹੀਦੀ ਹੈ। ਸਾਡੇ ਲੋਕਾਂ ਨੇ, ਮੈਂ ਦੇਖਿਆ ਉੱਥੇ ਚਾਈਨੀ, ਜਪਾਨੀ, ਆਪਣੇ ਫਿਲੀਪੀਨੋ ਤੇ ਦੂਜੇ ਸਪੈਨਿਸ਼ ਕਾਲੇ ਤਾਂ ਹੈਗੇ ਸੀ, ਗੋਰੇ ਵੀ ਬੜੀ ਤਾਦਾਦ ਦੇ ਵਿੱਚ ਮੁਜ਼ਾਹਰੇ ਕੀਤੇ, ਪਰ ਸਾਡੀ ਕਮਿਊਨਿਟੀ ਕਿੱਥੇ ਚਲੀ ਗਈ? ਸਾਡੇ ਗੁਰੂ ਘਰਾਂ ਤੇ ਜਾਂ ਮੰਦਰਾਂ ਤੇ ਮਸਜਿਦਾਂ ਤੇ ਅਟੈਕ ਨਹੀਂ ਹੁੰਦੇ? ਸਾਡੇ ਲੋਕਾਂ ਦੇ ਅਟੈਕ ਨਹੀਂ ਹੁੰਦੇ ਦੋਨਾਂ ਦੇਸ਼ਾਂ ਦੇ ਵਿੱਚ? ਸਾਡੀ ਲੋਕਾਂ ਦੀ ਸ਼ਮੂਲੀਅਤ ਕਿੱਥੇ ਚਲੀ ਗਈ? ਇਹ ਬੜੀ ਨਿੰਦਾ ਵਾਲੀ ਗੱਲ ਹੈ। ਅਸੀਂ ਤਾਂ ਉਸ ਜ਼ਮਾਨੇ 'ਚ ਇਕੱਠੇ ਹੋ ਕੇ ਚੱਲਦੇ ਸੀ। ਅੱਜ 84 ਤੋਂ ਬਾਅਦ ਪੁਆੜਾ ਪਾਇਆ ਬਰਾੜ ਸਾਹਿਬ, ਪਹਿਲਾਂ ਹਿੰਦੂ ਸਿੱਖਾਂ ਦਾ ਕੋਈ ਪੁਆੜਾ ਨਹੀਂ ਸੀ ਹੁੰਦਾ, ਬੜਾ ਪਿਆਰ ਹੁੰਦਾ ਸੀ ਸਾਡਾ ਸਾਰਿਆਂ ਦਾ ਇੱਥੇ। ਹਾਂਜੀ, ਕਿਸੇ ਵੀ ਕਮਿਊਨਿਟੀ ਦਾ, ਚਾਹੇ ਗੁਜਰਾਤੀ ਸੀ ਚਾਹੇ ਬੰਗਾਲੀ ਸੀ, ਮਿਲ ਜੁਲ ਕੇ ਚੱਲਦੇ ਸੀ। ਪਰ ਜੋ ਕੁਛ ਵੀ ਹੋਇਆ, ਸਾਡੇ ਲੋਕਾਂ ਨੂੰ ਇਹਨਾਂ 'ਚ ਸ਼ਮੂਲੀਅਤ ਕਰਨੀ ਚਾਹੀਦੀ ਆ, ਸ਼ਾਂਤਮਈ ਰਹਿ ਕੇ ਮੁਜ਼ਾਹਰਿਆਂ ਤੇ ਜਾਣਾ ਚਾਹੀਦਾ। ਮੈਂ ਇਹ ਕਹਿਣਾ ਚਾਹੁੰਦਾ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਟਾਈਮ ਦੇਣ ਦਾ ਜੀ।
ਧੰਨਵਾਦ ਧੰਨਵਾਦ ਧੀਰ ਸਾਹਿਬ। ਮੈਂ ਇੱਕ ਹੋਰ ਗੱਲ ਕਹਿੰਦਾ ਨਾ, ਵੀ ਜਿਹੜੇ ਅੱਤਵਾਦੀ ਨੇ ਨਾ, ਉਹ ਜਾਂ ਫਿਰਕੂ ਪੰਥੀ ਨੇ, ਜਿਹੜੇ ਧਾਰਮਿਕ ਕੱਟੜਪੰਥੀ ਏ, ਮੈਂ ਧਾਰਮਿਕ ਕੱਟੜਪੰਥੀ ਏ ਵਰਡ ਕਹਿ ਰਿਹਾ, ਮੈਂ ਧਾਰਮਿਕ ਨਹੀਂ ਕਹਿ ਰਿਹਾ, ਮੇਰੇ ਵਰਡਸ ਨੂੰ ਨੋਟ ਕਰ ਲਿਆ ਕਰੋ, ਧਾਰਮਿਕ ਕੱਟੜਪੰਥੀ ਏ, ਇਹ ਧਾਰਮਿਕ ਕੱਟੜਪੰਥੀ ਏ ਤੇ ਜਿਹੜੇ ਟੈਰੋਰਿਸਟ ਨੇ, ਇਹ ਸਰਕਾਰ ਦੇ ਸਾਊ ਪੁੱਤ ਹੁੰਦੇ ਨੇ। ਕਿਉਂ ਸਾਊ ਪੁੱਤ ਹੁੰਦੇ ਨੇ? ਇਹ ਉਹ ਕੰਮ ਕਰਦੇ ਨੇ ਜਿਹੜਾ ਸਰਕਾਰ ਸਿੱਧਾ ਨਹੀਂ ਕਰ ਸਕਦੀ। ਮਤਲਬ ਇਹ ਕਿਸੇ ਥਾਂ ਦੇ ਉੱਤੇ ਜੇ ਤੁਸੀਂ ਪੋਜ਼ਿਟਿਵ ਪ੍ਰੋਗਰੈਸ ਮੂਵਮੈਂਟ ਚੱਲ ਰਹੀ ਆ, ਲੋਕਾਂ ਦੀ ਭਾਈਚਾਰਕ ਸਾਂਝ ਹੈਗੀ ਆ, ਲੋਕ ਮਿਲ ਜੁਲ ਕੇ ਰਹਿ ਰਹੇ ਨੇ, ਸਰਕਾਰ ਉਹਨਾਂ ਨੂੰ ਵੰਡ ਕੇ ਰੱਖਣਾ ਚਾਹੁੰਦੀ ਆ ਆਪਣੀਆਂ ਵੋਟਾਂ ਦੀ ਗਿਣਤੀ ਦੇ ਲਈ, ਆਪਣੀ ਰਾਜਪੱਤਾਂ ਨੂੰ ਕਾਇਮ ਰੱਖਣ ਲਈ, ਤਾਂ ਉਹ ਅੱਤਵਾਦੀਆਂ ਨੂੰ, ਧਾਰਮਿਕ ਕੱਟੜਪੰਥੀਆਂ ਨੂੰ ਵਧਣ ਫੁੱਲਣ ਦਾ ਮੌਕਾ ਦਿੰਦੇ ਨੇ। ਇਹ ਜਦੋਂ ਵੱਧਦੇ ਫੁੱਲਦੇ ਨੇ, ਆਪਣੇ ਆਪ ਨੂੰ ਇਹ ਸਰਕਾਰ ਵਿਰੋਧੀ ਸਾਬਿਤ ਕਰਦੇ ਨੇ, ਪਰ ਅਸਲ ਦੇ ਵਿੱਚ ਇਹਨਾਂ ਦਾ ਇੱਕੋ ਹੀ ਰੰਗ ਹੁੰਦਾ, ਸਰਕਾਰੀ ਅੱਤਵਾਦ ਹੋਵੇ ਭਾਵੇਂ ਸਰਕਾਰ ਦੇ ਉਲਟ ਦਾ ਅੱਤਵਾਦ ਹੋਵੇ। ਅਸਲ ਦੇ ਵਿੱਚ ਇਹ ਸਰਕਾਰ ਦੇ ਗੁਮਾਤਸ਼ੇ ਹੁੰਦੇ ਨੇ, ਪਿਆਦੇ ਹੁੰਦੇ ਨੇ ਸਰਕਾਰ ਦੇ, ਪਰ ਲੱਗਦੇ ਉਲਟ ਨੇ ਇਹ। ਜਦੋਂ ਇਹ ਆਪਣਾ ਕੰਮ ਕਰ ਜਾਂਦੇ ਨੇ ਤੇ ਸਾਲਾਂ ਬਾਅਦ ਪਤਾ ਲੱਗਦਾ ਵੀ ਓਏ ਹੋਏ, ਇਹ ਤਾਂ ਕੰਮ ਹੀ ਸਰਕਾਰ ਦਾ ਕੀਤਾ ਇਹਨਾਂ ਨੇ, ਸਰਕਾਰ ਨੂੰ ਹੱਥ ਲਾਉਣ ਦੀ ਜ਼ਰੂਰਤ ਹੀ ਨਹੀਂ ਪਈ। ਇਹ ਤਾਂ ਮਤਲਬ ਜੇ ਟੇਢੀ ਉਂਗਲ ਸਰਕਾਰ ਨੇ ਘਿਓ ਕੱਢਣਾ ਸੀ, ਇਹਨਾਂ ਨੇ ਤਾਂ ਸਿੱਧੀ ਨਾਲ ਹੀ ਕੱਢ ਲਿਆ, ਤੇ ਸਿੱਧੀ ਨਾਲ ਵੀ ਵੱਧ ਕੱਢ ਲਿਆ। ਕਿਹੜੀ ਜਾਦੂਗਰੀ ਦਿਖਾਈ ਇਹਨਾਂ ਨੇ? ਇਹੀ ਕੁਝ ਪੰਜਾਬ ਦੇ ਵਿੱਚ ਹੋਇਆ ਜੀ। ਆਹ ਸਾਰੇ ਜਿਹਨਾਂ ਨੇ ਬੰਦੂਕਾਂ ਚੱਕੀਆਂ ਹੋਈਆਂ ਸੀ ਨਾ, ਤੁਸੀਂ ਪਿੰਡਾਂ 'ਚ ਆਪੋ ਆਪਣੇ ਪਿੰਡਾਂ ਦੇ ਵਿੱਚ ਮਾੜਾ ਜਿਹਾ ਉਹਨਾਂ ਦਾ ਹਿਸਟਰੀ ਫਰੋਲ ਕੇ ਵੇਖਿਓ, ਜਿਹਨਾਂ ਨੇ ਬੰਦੂਕਾਂ ਚੱਕੀਆਂ ਸੀ ਆਪ ਵੀ ਮਰ ਗਏ, ਲੋਕਾਂ ਨੂੰ ਵੀ ਮਾਰਤਾ, ਆਂਢੀਆਂ ਗੁਆਂਢੀਆਂ ਨੂੰ ਵੀ ਮਰਵਾਤਾ, ਜਿੱਥੇ ਰੋਟੀ ਖਾ ਕੇ ਆਉਂਦੇ ਸੀ ਬਾਅਦ 'ਚ ਫੜੇ ਜਾਂਦੇ ਸੀ ਪੁਲਿਸ ਦੇ ਕੋਲੇ, ਕਟਾਪਾ ਚੜ੍ਹਦਾ ਸੀ। ਹਾਂ, ਜਿੰਨੀ ਦੇਰ ਬੰਦੂਕ ਹੁੰਦੀ ਸੀ ਉਨੀ ਦੇਰ ਬੱਬਰ ਸ਼ੇਰ ਹੁੰਦੇ ਸੀ, ਉਨੀ ਦੇਰ ਨਹੀਂ ਸੀ ਕਿਸ ਤੋਂ ਡਰਦੇ। ਜਦੋਂ ਫੜੇ ਜਾਂਦੇ ਸੀ ਫਿਰ ਸਾਰਾ ਕੁਛ ਦੱਸ ਦਿੰਦੇ ਸੀ, ਫਲਾਨੇ ਖੇਤ ਤੋਂ ਰੋਟੀ ਖਾਈ, ਪਿੰਡ ਤੋਂ ਬਾਹਰ ਘਰ ਸੀ, ਆਹ ਕੀਤਾ। ਕਿਤੇ ਸਰਕਾਰ ਆ ਜਿਹੜੀ ਐਡੀ ਗੰਦੀ ਨਲਾਇਕ ਨਕੰਮੀ ਪੰਜਾਬ ਵਿਰੋਧੀ, ਉਹ ਮਗਰੋਂ ਉਹਨਾਂ ਘਰਾਂ ਦੇ ਮੁੰਡੇ ਵੀ ਚੱਕ ਕੇ ਮਾਰ ਦਿੰਦੀ ਸੀ। ਇਹ ਜਿਹਾ ਮਾਹੌਲ ਅਸੀਂ ਦੋਸਤੋ ਆਪਦੇ ਅੱਖੀ ਵੇਖਿਆ, ਅੱਖੀ ਮੁੰਡੇ ਮਰਦੇ ਦੇਖੇ ਨੇ, ਨੌਜਵਾਨ 15-15 ਸਾਲ ਦੇ, ਕਸੂਰ ਕੀ? ਕਸੂਰ ਵੀ ਸਿਰਫ ਉਹਨਾਂ ਨੇ ਕੇਸ ਰੱਖੇ ਹੋਏ ਨੇ। ਤੇ ਦੂਜੇ ਪਾਸੇ ਮੈਂ ਨਾਲ ਦੀ ਗੱਲ ਇਹ ਵੀ ਕਹਿੰਦਾ ਹੁੰਦਾ, ਬੱਸਾਂ ਦੇ ਵਿੱਚੋਂ ਕੱਢ ਕੇ ਉਹ ਵੀ ਮਰਦੇ ਦੇਖੇ ਨੇ ਜਿਹਨਾਂ ਨੇ ਸਿਰਫ ਵਾਲ ਕਟਾਏ ਹੁੰਦੇ। ਜਾਣੀ ਦੇਖੋ ਬੰਦੇ ਦੀ, ਇਨਸਾਨ ਦੀ ਜਾਨ ਦੀ ਕੀਮਤ ਕੀ? ਵਾਲ ਰੱਖੇ ਜਾਂ ਵਾਲ ਕੱਟੇ। ਇਹ ਸਾਡਾ ਨਜ਼ਰੀਆ ਸੀ ਸਾਡੇ ਲੋਕਾਂ ਦਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਾਡੇ ਉਦੋਂ ਕਤਲ ਹੋਏ ਦੋਸਤੋ। ਖੈਰ ਜੀ, ਅਮਰੀਕਾ ਦੀ ਧੀਰ ਸਾਹਿਬ ਨੇ ਗੱਲ ਕੀਤੀ ਹੈ, ਬਿਲਕੁਲ ਜੀ, ਜਿੱਥੇ ਵੀ ਨਸਲ ਦੇ, ਰੰਗ ਦੇ ਨਾਂ ਤੇ, ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ ਵਿਤਕਰਾ ਹੁੰਦਾ, ਉਹਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਜੀ। ਸਾਨੂੰ ਸ਼ਮੂਲੀਅਤ ਆ ਜਿਹੜੀ ਉਹ ਸਾਡੀ ਕਮਿਊਨਿਟੀ ਤੋਂ ਜੇ ਫਰਕ ਰਿਹਾ ਜੀ, ਕਰਨੀ ਚਾਹੀਦੀ। ਇੱਥੇ ਵੀ ਬਹੁਤ ਵੱਡਾ ਪ੍ਰੋਟੈਸਟ ਹੋਇਆ ਜੀ ਪਿਛਲੇ, ਮੇਰਾ ਖਿਆਲ ਸ਼ਾਇਦ ਐਤਵਾਰ ਨੂੰ ਹੋਇਆ, ਕੋਈ 3,000 ਦੇ ਕਰੀਬ ਲੋਕ ਆ ਜਿਹੜੇ ਉਹ ਇਕੱਠੇ ਹੋਏ ਸੀ। ਦੁਨੀਆਂ ਭਰ ਦੇ ਵਿੱਚ ਰੌਲਾ ਪਿਆ ਹੋਇਆ ਜੀ। ਬਾਕੀ ਇਹਨਾਂ ਦੀ ਕੀ ਗੱਲ ਕਰਨੀ ਹੈ ਜਿਹੜੇ ਸਾਡੇ ਸਾਊਥ ਵਾਲੇ ਪਾਸੇ ਨੇ? ਇਹਨਾਂ ਦਾ ਠਾਣੇਦਾਰੀਆਂ ਸਾਰੀ ਦੁਨੀਆਂ ਦੇ ਵਿੱਚ ਕਰਦੇ ਨੇ, ਆਪਦਾ ਘਰ ਇਹਨਾਂ ਤੋਂ ਸਾਂਭਿਆ ਨਹੀਂ ਜਾਂਦਾ। ਟਰੰਪ ਸਾਹਿਬ ਨੇ ਬਿਆਨ ਦੇਖੋ ਕੀ ਦਿੱਤਾ, ਮਤਲਬ ਗਵਰਨਰ ਆ ਜਿਹੜੇ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਹਿੰਦੇ ਜੀ ਮੈਂ ਤਾਂ ਚੱਕ ਕੇ ਮਿਲਟਰੀ ਲਾ ਦੂੰ। ਬਈ ਬਾਹਰਲੇ ਦੇਸ਼ਾਂ ਤੁਸੀਂ ਮਿਲਟਰੀ ਭੇਜੀ ਆ, ਮਿਲਟਰੀ ਨੇ ਕੀ ਗੁਲ ਖਿਲਾਏ ਨੇ ਬਾਹਰਲੇ ਦੇਸ਼ਾਂ ਦੇ ਵਿੱਚ? ਤੁਸੀਂ ਆਪਣੇ ਲੋਕਾਂ ਦੇ ਉੱਤੇ ਮਿਲਟਰੀ ਲਾ ਕੇ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦੇ ਕੇ ਤੁਸੀਂ ਕੀ ਕੱਢਣਾ ਚਾਹੁੰਦੇ ਹੋ? ਖੈਰ ਜੀ, ਸ਼ਿਵਿੰਦਰ ਵੀ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਜੂਨ ਦੇ ਦਿਨਾਂ ਨੂੰ ਯਾਦ ਕਰ ਰਹੇ ਸੀ, ਜੂਨ 84 ਜੋ ਕੁਝ ਵਾਪਰਿਆ, ਫਿਰ ਧੀਰ ਸਾਹਿਬ ਨੇ ਅਮਰੀਕਾ ਦੀ ਗੱਲ ਆ ਜਿਹੜੀ ਉਹ ਸ਼ੁਰੂ ਕਰ ਲਈ, ਤੁਸੀਂ ਸੁਣਾਓ ਜੀ ਪੰਜਾਬ ਦਾ ਕਿਵੇਂ ਮਾਹੌਲ ਹੈ ਇਸ ਵੇਲੇ?
ਚਰਨਜੀਤ, ਜੂਨ 84 ਨੂੰ ਉਰੇ ਵੀ ਯਾਦ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚ ਵੀ, ਵਿਦੇਸ਼ਾਂ ਦੇ ਵਿੱਚ ਥੋੜ੍ਹਾ ਜ਼ਿਆਦਾ ਯਾਦ ਕੀਤਾ ਜਾਂਦਾ ਰਿਹਾ। ਉਹਦਾ ਕਾਰਨ ਇਹ ਹੈਗਾ ਕਿ ਉਰੇ ਦੇ ਜਿਹੜੇ ਮੀਡੀਆ 'ਚ ਉਸ ਤਰ੍ਹਾਂ ਸਪੇਸ ਥੋੜ੍ਹੀ ਘੱਟ ਹੁੰਦੀ ਆ, ਹਾਲਾਂਕਿ ਐਂ ਲੱਗਦਾ ਕਿ ਜਿਵੇਂ ਪੰਜਾਬ ਜਿਹੜਾ ਹੈਗਾ ਇਹਦੇ ਵਿੱਚੋਂ ਇਹਨੂੰ ਭੁਲਾਇਆ ਤਾਂ ਨਹੀਂ ਹੈਗਾ, ਪਰ ਉਹਨੇ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰ ਲਿਆ, ਹੋਰ ਕਈ ਸਾਰੀਆਂ ਸਮੱਸਿਆਵਾਂ ਨੇ। ਪਰ ਇੱਕ ਚੀਜ਼ ਹੈ ਕਿ ਮੇਰਾ ਮੰਨਣਾ ਕਿ ਚਾਹੇ ਜੂਨ 84 ਹੋਵੇ ਜਾਂ 47 ਹੋਵੇ ਜਾਂ ਫਿਰ 2002 ਹੋਵੇ, ਇਹ ਭੁਲਾਏ ਨਹੀਂ ਜਾਣੇ ਚਾਹੀਦੇ। ਕਿਉਂਕਿ ਇਹ ਜਦੋਂ ਸਾਡੀ ਜਿਹੜੀ ਹਕੂਮਤੀ ਦਰਿੰਦਗੀ ਸੀਗੀ ਉਹਦੀ ਮੂੰਹ ਬੋਲ ਦੀ ਤਸਵੀਰ ਨੇ, ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਉਹਨੂੰ ਇਹ ਚਲਾਉਂਦੀ ਹੋਈ ਜਿਹੜੀ ਗੱਲ
ਨਵੰਬਰ 84 ਵੀ ਜੋੜ ਦਿੰਦੇ ਕਿਉਂਕਿ ਉਹ ਵੀ
ਮੈਂ ਨਵੰਬਰ 84 ਹੋਵੇ ਚਾਹੇ ਜੂਨ 84 ਹੋਵੇ ਚਰਨਜੀਤ, ਮੈਂ ਦੋਹਾਂ ਦੀ ਗੱਲ ਕਰ ਰਿਹਾ। ਤੇ ਜਿਹੜਾ ਜੂਨ 84 ਹੈ, ਜੂਨ 84 ਦੀ ਹੁਣ ਜਿਹੜੀ ਸਾਰੀ ਖੇਡ ਸੀ, ਮੈਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਕਿ ਦੇਖੋ ਇਹਦੇ ਵਿੱਚ ਹੁਣ ਕਿਸੇ ਨੂੰ ਸਭ ਨੂੰ ਪਤਾ ਹੈਗਾ ਲੋਕੀ ਨੀ ਕਿ ਇਹ ਜਿਹੜਾ ਹੈਗਾ ਇੱਕ ਕੋਝੀ ਸਿਆਸਤ ਸੀ, ਕੋਝੀ ਸਿਆਸਤ ਨੇ ਹੀ ਜਿਹੜਾ ਹੈਗਾ ਰਾਈਟ ਵਿੰਗ ਤਾਕਤਾਂ ਪੈਦਾ ਕੀਤੀਆਂ, ਤੇ ਰਾਈਟ ਵਿੰਗ ਤਾਕਤਾਂ ਜਿਹੜੀਆਂ ਹੈਗੀਆਂ ਕਿਹਦੇ ਕਿਤੇ ਹੱਥ ਖੇਡਦੀਆਂ ਰਹੀਆਂ, ਉਹ ਵੀ ਕਿਸੇ ਤੋਂ ਲੁਕਿਆ ਨੀ ਹੈਗਾ। ਉਦੋਂ ਬਾਅਦ ਵੀ ਜਿਹੜਾ ਹੈਗਾ ਕਿਤੇ, ਕਿਉਂਕਿ ਉਹ ਜਿਹੜਾ ਸਾਰਾ ਇਤਿਹਾਸ ਹੈ, ਚਾਹੇ ਤੁਸੀਂ ਓਬਾਮੇ ਵਾਲਾ ਦੇਖ ਲਓ, ਚਾਹੇ ਪੰਜਾਬ 'ਚ ਦੇਖ ਲਓ, ਚਾਹੇ ਕਿਤੇ ਵੀ ਹੋਰ, ਉਹ ਇੱਦਾਂ ਹੀ ਹੁੰਦਾ। ਕਿਉਂਕਿ ਕਿਤੇ ਨਾ ਕਿਤੇ ਫਿਰ ਜਦੋਂ ਸਾਨੂੰ ਬਾਅਦ ਵਿੱਚ ਸੋਚਣ ਦਾ ਮੌਕਾ ਮਿਲਦਾ ਕਿ ਜਿਹੜੇ ਭਾਵੁਕ ਤੌਰ ਉੱਤੇ ਇਸ ਤਰ੍ਹਾਂ ਦੀ ਮੂਵਮੈਂਟਾਂ ਦੇ ਵਿੱਚ ਜੁੜ ਜਾਂਦੇ ਆ, ਕਿ ਸੱਚੀ ਮੁੱਚੀ ਉਹ ਬੰਦੇ ਜਿਹੜੇ ਹੈਗੇ ਆ ਸਟੇਟ ਦੇ ਪੱਖ ਦੇ ਵਿੱਚ ਖੜੇ ਹੋ ਜਾਂਦੇ ਨੇ ਜਾਂ ਫਿਰ ਖੜੇ ਦਿਖਦੇ ਹੈਗੇ ਨੇ, ਚਾਹੇ ਉਹ ਜਾਣ ਬੁੱਝ ਕੇ ਜਾਂ ਸਿੱਧੇ ਤੌਰ ਉੱਤੇ ਜਾਂ ਫਿਰ ਉਹ ਬੰਦੇ ਜਿਹੜੇ ਹੈਗੇ ਆ ਵੀ ਕਿਸੇ ਲੋਕ ਪੱਖ ਦੇ ਵਿੱਚ ਹੁੰਦੇ ਨੇ। ਤੁਸੀਂ ਦੇਖੋ ਨਾ ਕਿ ਇਹਦੇ ਵਿੱਚ ਸਾਨੂੰ ਐਂ ਲੱਗਦਾ, ਬਾਅਦ ਵਿੱਚ ਅਸੀਂ ਅਨਾਲਿਸਿਸ ਕਰਦੇ ਹਾਂ ਕਿ ਜਿਹੜਾ ਸਟੇਟ ਦਾ ਦਮਨਕਾਰੀ ਚਿਹਰਾ ਉਹਨੂੰ ਹੋਰ ਵੀ ਸੌਖੀਆਂ ਕਰ ਦਿੰਦੇ ਨੇ, ਹੋਰ ਵੀ ਉਹਨੂੰ ਬਲ ਦਿੰਦੇ ਨੇ। ਜਿਹੜੀ ਇਹ ਗੱਲ ਮੇਰੇ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਉਹ ਬਿਲਕੁਲ ਸਹੀ ਆ, ਸਗੋਂ ਇਸ ਕਰਕੇ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੀਆਂ ਤਾਕਤਾਂ ਕਿਤੇ ਨਾ ਕਿਤੇ ਲੋਕ ਪੱਖ ਨੂੰ ਮਜ਼ਬੂਤ ਕਰਨ ਦੀ ਥਾਂ ਜਿਹੜਾ ਸਰਕਾਰਾਂ ਦਾ ਜਿਹੜਾ ਦਮਨ ਹੈ, ਦਮਨ ਚੱਕਰ ਹੈ, ਉਹਦੀ ਜਿਹੜੇ ਹੈਗੇ ਆ ਉਹਨੂੰ ਵੀ ਮਜ਼ਬੂਤ ਕਰਨ ਦਾ ਦੇ ਪੱਖ ਵਿੱਚ ਜਾਂਦੀਆਂ ਨੇ। ਲੇਕਿਨ ਉਹਦਾ ਜਿਹੜਾ ਇੱਕ ਅਹਿਮ ਪਹਿਲੂ ਜੇ ਆਪਾਂ ਸਟੇਟ ਦੀ ਗੱਲ ਕਰ ਲਈਏ, ਉਸ ਸਮੇਂ ਜਿਹੜੀ ਜਿਵੇਂ ਅੱਜ ਅਸੀਂ ਦੇਖ ਰਹੇ ਨਾ RSS ਬੀਜੇਪੀ ਨੂੰ ਸੰਚਾਲਨ ਕਰ ਰਹੀ ਆ, ਉਸ ਸਮੇਂ ਦੀ ਪ੍ਰਧਾਨ ਮੰਤਰੀ ਜਿਹੜੀ ਹੈਗੀ ਇੰਦਰਾ ਗਾਂਧੀ RSS ਵਰਗੀਆਂ ਤਾਕਤਾਂ ਦੇ ਹੱਥ ਵਿੱਚ ਖੇਡ ਰਹੀ ਸੀ। ਉਸ ਸਮੇਂ ਦੇ ਜਿਹੜੇ ਅੱਜ ਸਿੱਖਾਂ ਦੇ ਹਮਦਰਦ ਬਣਨ ਦੀ ਕੋਸ਼ਿਸ਼ ਕਰਦੇ ਨੇ ਬੀਜੇਪੀ ਵਰਗੇ, ਉਹ ਖੁਦ ਕਹਿੰਦੇ ਰਹੇ ਨੇ ਇੰਦਰਾ ਗਾਂਧੀ ਨੂੰ ਜੇ ਉਪਾਧੀਆਂ ਦਿੰਦੇ ਰਹੇ ਨੇ ਵੱਡੀਆਂ ਵੱਡੀਆਂ, ਇਹ ਕਹਿੰਦੇ ਰਹੇ ਨੇ ਕਿ ਦਰਬਾਰ ਸਾਹਿਬ 'ਚ ਹਮਲਾ ਹੋਣਾ ਚਾਹੀਦਾ, ਇਹਦੇ ਲਈ ਜਿਹੜਾ ਉਹ ਪ੍ਰੋਟੈਸਟ ਕਰਦੇ ਰਹੇ ਨੇ। ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਇਹ ਗੱਲ ਆਖ ਚੁੱਕਾ ਹੈਗਾ, ਇੱਥੋਂ ਤੱਕ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਪਿਛਲੇ ਸਮੇਂ 'ਚ ਇਹਨਾਂ ਨੇ ਸਨਮਾਨਿਤ ਕੀਤਾ, ਭਾਰਤ ਰਤਨ ਤੱਕ ਦੀ ਉਪਾਧੀ ਦਿੱਤੀ ਨਾਨਾ ਜੀ ਦੇਸ਼ਮੁਖ ਵਰਗੇ ਨੂੰ, ਉਹਨੇ ਵੀ ਮਤਲਬ ਆਪਣੇ ਜਿਹੜਾ ਹੈਗਾ ਵਾ ਆਰਟੀਕਲ ਦੇ ਵਿੱਚ ਮੋਮੇ ਸਰਚਿੰਗ ਸੋਲ ਦੇ ਵਿੱਚ ਇਹ ਗੱਲ ਆਖੀ ਹੈਗੀ ਹੈ ਕਿ ਇਹ ਤਾਂ ਜੀ ਸਿੱਖ ਲੀਡਰਾਂ ਦੀ ਨਲੇਕੀ ਦਾ ਸਿੱਟਾ ਹੈਗਾ, ਤੇ ਜੋ ਇੰਦਰਾ ਗਾਂਧੀ ਨੇ ਕਾਰਵਾਈ ਕੀਤੀ ਉਹ ਬਹੁਤ ਵਧੀਆ ਸੀਗੀ। ਈਵਨ ਉਹਨੇ 84 ਦਾ ਜਿਹੜੇ ਹੈਗਾ ਕਤਲੇਆਮ ਸੀ ਨਵੰਬਰ ਵਾਲਾ, ਉਹਨੂੰ ਵੀ ਉਹਨੇ ਜਸਟੀਫਾਈ ਕੀਤਾ ਹੈਗਾ। ਸੋ ਇਹਦੇ ਵਿੱਚ ਹੁਣ ਜਿਹੜਾ ਸਾਰੀ ਤਸਵੀਰ ਸਾਹਮਣੇ ਆਉਂਦੀ ਹੈ, ਇਹਦੇ ਵਿੱਚ ਜਦੋਂ ਤੁਸੀਂ ਲੀਡਰਾਂ ਨੂੰ ਦੇਖਣਾ, ਫਿਰ ਸਿਰਫ ਕਾਂਗਰਸ ਪਾਰਟੀ ਦਾ ਕਿਰਦਾਰ ਹੀ ਨਹੀਂ, ਉਹ ਤਾਂ ਹੈਗਾ ਹੀ ਹੈਗਾ, ਬੀਜੇਪੀ ਉਸ ਸਮੇਂ ਦਾ ਅਕਾਲੀ ਦਲ, ਇਹ ਸਾਰਿਆਂ ਦੀ ਭੂਮਿਕਾ ਜਿਹੜੀ ਸਾਡੇ ਸਾਹਮਣੇ ਖੜੀ ਨਜ਼ਰ ਆਉਂਦੀ ਹੈਗੀ ਆ। ਤੇ ਜਿਹੜੇ ਆਪਣੇ ਆਪ ਨੂੰ ਜਿਹੜੇ ਸ਼ਹੀਦ ਬਣਦੇ ਸੀ, ਜਿਉਂਦੇ ਸ਼ਹੀਦ ਬਣਦੇ ਸੀਗੇ, ਉਹਨਾਂ ਦਾ ਵੀ ਕਰੈਕਟਰ ਕਿਤੇ ਨਾ ਕਿਤੇ ਜਿਹੜਾ ਹੈਗਾ ਅੱਜ ਦੇ ਸਮੇਂ ਜਿਹੜਾ ਹੈਗਾ ਦੇਖਣ ਦੀ ਲੋੜ ਹੈਗੀ ਹੈ, ਤਾਂ ਜੋ ਸਾਨੂੰ ਜਿਹੜਾ ਅਸੀਂ ਇਤਿਹਾਸ ਤੋਂ ਸਬਕ ਸਿੱਖ ਕੇ ਅਗਲਾ ਪੈਂਡਾ ਜਿਹੜਾ ਹੈਗਾ ਵਾ ਤੈਅ ਕਰ ਸਕੀਏ। ਜੀ
ਬਿਲਕੁਲ ਜੀ ਸ਼ਿਵਿੰਦਰ ਜੀ, ਆਪਾਂ ਛੋਟੀ ਜੀ ਬ੍ਰੇਕ ਲੈ ਕੇ ਤੇ ਵਾਪਸ ਆਉਂਦੇ, ਹੋਲਡ ਕਰਕੇ ਰੱਖਿਓ।
COVID-19 का फैलाव रोकने के लिए हम सब मिलकर बदलाव ला रहे हैं, जैसे कि व्यवसाय और कार्यस्थल फिर से शुरू हो रहे हैं, तो हमें सभी को सुरक्षित रखने के लिए अपनी जिम्मेदारी निभाना जारी रखना है। शारीरिक दूरी का पालन करें या यदि शारीरिक दूरी बनाए रखना मुश्किल हो तो चेहरा ढांकने वाला कवर पहने और अपने हाथों को अच्छी तरह और बार बार धोएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੇਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੇਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਪ੍ਰਦੀਪ ਗੋਇਲ ਨੀ ਜੀ, ਪ੍ਰਦੀਪ ਗੋਇਲ ਦੀ ਐਡ ਤਾਂ ਆਪਾਂ ਦੇਖਤੀ ਆ। ਚਲੋ ਦੁਬਾਰਾ ਨੰਬਰ ਦੇ ਦੇਣਾ ਪ੍ਰਦੀਪ ਗੋਇਲ ਦਾ, ਜੇ ਕਰਨੀ ਸਭ ਤੋਂ ਸਸਤੀ ਫਿਰ ਕਰਾਉਣੀ ਹੈ 647-278-5003 ਇਹਨਾਂ ਦਾ ਨੰਬਰ ਆ। ਤੁਸੀਂ ਜੀ ਪੁਰਬਾ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਨਾ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਆ ਜਸਵੰਤ ਪੁਰਬਾ ਜੀ ਨੂੰ। ਬੜਾ ਸੋਹਣਾ ਕੰਮ ਕਰਦੇ ਨੇ ਜੀ, ਤੁਸੀਂ ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਵੀਡੀਓਜ਼ ਦੇਖੋ, ਤੁਹਾਨੂੰ ਆਪ ਹੀ ਇਹਨਾਂ ਨੇ ਦੱਸ ਦੇਣਾ ਜਦੋਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਤੁਹਾਨੂੰ ਵੀਡੀਓਜ਼ ਭੇਜ ਦੇਣੀਆਂ ਵਟਸਐਪ 'ਤੇ, ਜਾਂ ਤੁਹਾਨੂੰ ਨੰਬਰ ਵੀ ਦੇ ਦਿੰਦੇ ਨੇ ਫੋਨ ਨੰਬਰ ਵੀ, ਇੱਥੇ ਅਸੀਂ ਕੰਮ ਕੀਤਾ ਹੋਇਆ। ਜਦੋਂ ਤੁਸੀਂ ਇਹਨਾਂ ਦਾ ਕੰਮ ਦੇਖ ਲਿਆ ਤੁਸੀਂ ਬਸ ਫਿਰ ਤੁਸੀਂ ਖੁਦ ਰੇਟ ਦੀ ਗੱਲ ਨਹੀਂ ਕਰਨੀ, ਤੁਸੀਂ ਕਹਿਣਾ ਆ ਜਾਓ ਜੀ ਬਸ ਦੱਸੋ ਸਾਨੂੰ ਕੰਮ ਕਿੱਦਾਂ ਸ਼ੁਰੂ ਕਰਨਾ। ਤੁਸੀਂ ਵਿੰਡੋਜ਼ ਬਦਲਾਉਣੀਆਂ ਨੇ, ਹਾਰਡ ਵੋਡ ਲੈਮੀਨੇਟ ਫਲੋਰ ਲਾਉਣੀ ਆ, ਕਿਚਨ ਦੇ ਵਿੱਚ ਟਾਈਲਸ ਲਾਉਣੀ ਆ, ਕਿਚਨ ਕੈਬਨਿਟਸ ਲਾਉਣੀ ਆ, ਕਿਚਨ ਬਣਾਉਣੀ ਘਰ ਦੀ ਸੈਪਰੇਟ ਐਂਟਰੈਂਸ ਕਢਾਉਣੀ ਆ, ਬੇਸਮੈਂਟ ਬਣਾਉਣੀ ਆ, ਪੇਂਟ ਕਰਾਉਣਾ, ਕੋਈ ਵੀ ਕੰਮ ਰੈਨੋਵੇਸ਼ਨ ਦਾ। ਪੁਰਬਾ ਰੈਨੋਵੇਸ਼ਨ 6477802210 ਹੈਗਾ ਜੀ ਇਹਨਾਂ ਦਾ ਨੰਬਰ। ਦੋਸਤੋ ਸ਼ਿਵਿੰਦਰ ਨਾਲ ਗੱਲਬਾਤ ਸਾਡੀ ਜਾ ਰਹੀ ਆ, ਪਰ ਤੁਹਾਨੂੰ ਪਤਾ ਮੰਗਲਵਾਰ ਵਾਲੇ ਦਿਨ ਕੇਨੀ ਧਾਲੀਵਾਲ ਜੀ ਜ਼ਰੂਰੀ ਟਿਪਸ ਲੈ ਕੇ ਪਹੁੰਚਦੇ ਹੁੰਦੇ ਨੇ, 18 ਸਾਲ ਦਾ ਤਜਰਬਾ ਜੀ ਉਹਨਾਂ ਦਾ ਮੌਰਗੇਜ ਤਜਰਬਾ। ਇੱਕ ਤਾਂ ਇਹ ਹੁੰਦਾ ਜੀ ਲਾਇਸੈਂਸ ਸਾਂਭ ਕੇ ਅਤੇ ਟੰਗ ਕੇ ਕੰਧ ਦੇ ਉੱਤੇ ਟੰਗ ਕੇ ਅਤੇ ਰੱਖ ਲਿਆ, ਅਤੇ ਇੱਕ ਇਹ ਵੀ ਤਰੀਕਾ ਹੁੰਦਾ, ਪਰ ਇਹਨਾਂ ਦਾ ਤਜਰਬਾ ਸੱਚੀ ਮੁੱਚੀ ਦਾ ਤਜਰਬਾ ਹੈ। ਮਿਲੀਅਨਸ ਆਫ ਡਾਲਰ ਜਿਹੜੀ ਵੋਲਿਊਮ ਆ, ਮੌਰਗੇਜ ਵੋਲਿਊਮ ਹੈ, ਫੰਡ ਕਰ ਚੁੱਕੇ ਨੇ ਆਪਣੇ ਕਲਾਇੰਟਸ ਨੂੰ। ਇਕੱਲਾ ਇਹ ਨਹੀਂ, ਫੰਡ ਨਹੀਂ ਕੀਤਾ, ਹਰ ਇੱਕ ਸਟੈਪ 'ਤੇ ਤੁਹਾਨੂੰ ਦੱਸਦੇ ਨੇ ਵੀ ਆਹ ਤੁਹਾਡੀ ਫਾਈਲ ਅੰਡਰਰਾਈਟਰ ਕੋਲ ਪਹੁੰਚ ਗਈ ਹੈ, ਅਪਰੂਵ ਹੋ ਗਈ ਹੈ, ਆਹ ਇੰਸਟਰਕਸ਼ਨਸ ਲੋਇਰ ਨੂੰ ਪਹੁੰਚ ਗਈਆਂ ਤੁਹਾਡੇ ਨੂੰ, ਅੱਜ ਤੁਹਾਡਾ ਲੋਇਰ ਦੇ ਅਕਾਊਂਟ ਦੇ ਵਿੱਚ ਫੰਡ ਚਲੇ ਗਏ ਆ। ਇੱਕ ਏ ਟੂ ਜ਼ੈਡ ਪਹਿਲੇ ਸਟੈਪ ਤੋਂ ਲੈ ਕੇ ਅਖੀਰਲੇ ਸਟੈਪ ਤੱਕ ਇਹਨਾਂ ਦਾ ਟੈਕਸ ਆ ਤੁਹਾਨੂੰ ਲਗਾਤਾਰ ਆਉਂਦਾ ਰਹਿੰਦਾ, ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਨੇ, ਅਤੇ ਉਹਨਾਂ ਦੀ ਕੈਟਾਗਰੀ 'ਚੋਂ ਨਹੀਂ ਜਿਹੜੇ 2 ਦਿਨ ਪਹਿਲਾਂ ਫੋਨ ਚੱਕਣੋਂ ਹਟ ਜਾਂਦੇ ਆ। ਜਾਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਗੇ ਜਦੋਂ ਇਹਨਾਂ ਨੂੰ ਫੋਨ ਕੀਤਾ, ਜਾਂ ਤੁਸੀਂ ਮਿਲ ਲਏ ਇਹਨਾਂ ਨੇ ਕਹਿਣਾ ਭਾਈ ਆਹ ਪ੍ਰੋਬਲਮਸ ਹੈਗੀਆਂ ਨੇ, ਇੰਨੀ ਇਨਕਮ ਚਾਹੀਦੀ ਹੈ ਤੁਹਾਨੂੰ, ਆਹ ਲਿਮੀਟੇਸ਼ਨ ਨੇ, ਤੁਹਾਡੀ ਮੌਰਗੇਜ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਜੇ ਇਹਨਾਂ ਨੇ ਕਿਹਾ ਤਾਂ ਹੋਊਗੀ, ਅਤੇ ਬਸ ਫਿਰ ਤੁਸੀਂ ਬੇਫਿਕਰ ਹੋ ਜਾਓ, ਸਾਰਾ ਫਿਕਰ ਤੁਹਾਡਾ ਇਹਨਾਂ ਨੇ ਆਪਣੇ ਸਿਰ ਲੈ ਲੈਣਾ। ਸਾਡੇ ਨਾਲ ਨੇ ਜੀ 5-4 ਮਿੰਟ ਨਾਲ ਗੱਲਬਾਤ ਕਰਦੇ ਹਾਂ ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ। ਧਾਲੀਵਾਲ ਸਾਹਿਬ, ਮੇਰਾ ਖਿਆਲ ਮੈਨੂੰ ਲੱਗਦਾ ਧਾਲੀਵਾਲ ਸਾਹਿਬ ਦੀ ਲਾਈਨ ਕੱਟੀ ਗਈ ਜਾਂ ਤਾਂ।
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦਾ ਯਾਰ ਹੋ?
ਹਾਂਜੀ
ਧਾਲੀਵਾਲ ਸਾਹਿਬ, ਆਵਾਜ਼ ਬੜੀ ਮੱਧਮ ਆ ਰਹੀ ਤੁਹਾਡੀ।
ਹੈਲੋ, ਹਾਂਜੀ ਹੁਣ ਠੀਕ ਆ?
ਹਾਂਜੀ ਹਾਂਜੀ ਹੁਣ ਠੀਕ ਆ ਜੀ, ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ?
ਠੀਕ ਆ ਜੀ, ਆਈ ਐਮ ਗੁੱਡ।
ਤੇ ਮੌਰਗੇਜ ਇੰਡਸਟਰੀ ਹੁਣ ਅੱਜ ਕੱਲ੍ਹ ਕਿੱਧਰ ਨੂੰ ਜਾ ਰਹੀ ਆ ਜੀ?
ਮੌਰਗੇਜ ਇੰਡਸਟਰੀ ਜਿਹੜੀ ਹੈਗੀ ਆ, ਠੀਕ ਆ ਸਰ, ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਜਿਹੜੀਆਂ ਮੌਰਗੇਜ ਨੇ ਕਲੋਜ਼ ਹੋ ਰਹੀਆਂ ਨੇ, ਤੋਂ ਫੰਡ ਹੋ ਰਹੀਆਂ ਨੇ, ਤੋਂ ਮੌਰਗੇਜ ਅਪਰੂਵ ਵੀ ਹੋ ਰਹੀਆਂ ਨੇ, ਤੋਂ ਜਿਹੜੇ ਇੰਡੀਵਿਜੁਅਲ ਕੰਮ ਕਰਦੇ ਨੇ, ਤੋਂ ਚਾਹੇ ਉਹ ਇੰਪਲੋਈ ਨੇ ਜਾਂ ਸੈਲਫ ਇੰਪਲੋਈ ਨੇ, ਤਾਂ ਉਹਨਾਂ ਦੀਆਂ ਜਿਹੜੀ ਮੌਰਗੇਜ ਨੇ ਉਹ ਅਪਰੂਵ ਹੋ ਰਹੀਆਂ ਨੇ। ਬਟ ਇਹ ਆ ਵੀ ਜਿਹੜਾ ਪ੍ਰੋਸੈਸ ਆ ਚੰਗੀ ਜੀ, ਉਹ ਸਲੋ ਹੋ ਗਿਆ ਅਪਰੂਵਲ ਦਾ ਵੀ, ਤੇ ਅੱਗੇ ਜਿਹੜੇ ਡਾਕੂਮੈਂਟੇਸ਼ਨ ਪ੍ਰੋਸੈਸਿੰਗ ਆ ਉਹਨਾਂ ਦਾ ਵੀ ਜਿਹੜਾ ਕੰਮ ਸਲੋ ਹੋ ਗਿਆ, ਬਟ ਜਿਹੜਾ ਕੰਮ ਚੱਲ ਰਿਹਾ। ਤੋ ਜੇ ਮੈਂ ਰੇਟਸ ਦੀ ਗੱਲਬਾਤ ਕਰਾਂ ਕਿ ਰੇਟਸ ਦੇ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਆ, ਸੋ ਦੈਟਸ ਸਟਾਰਟ ਫਰੋਮ 2.39%। ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ, ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ, ਤੋ ਜਾਂ ਸੈਲਫ ਇੰਪਲਾਇਡ ਇੰਡੀਵਿਜੁਅਲ ਨੇ, ਤੋ ਉਹਨਾਂ ਦੀ ਜਿਹੜੀ ਲਾਈਨ ਆਫ ਕ੍ਰੈਡਿਟ ਆ ਉਹ ਸਟਿਲ ਵੀ ਕੈਨ ਗੈਟ ਅਪਰੂਵ। ਤੋ ਜਿਹੜਾ ਰੇਟ ਆ 5.99% to 11.99% ਦੇ ਵਿੱਚ ਜਿਹੜਾ ਹੋ ਸਕਦਾ ਹੈਗਾ। ਤੋ ਜਿਵੇਂ ਹੁਣ ਕਈ ਸੈਲਫ ਇੰਪਲਾਇਡ ਇੰਡੀਵਿਜੁਅਲ ਨੇ, ਉਹਨਾਂ ਦੀ ਜਿਹੜੀ ਇਨਕਮ ਆ ਹੁੰਦੀ ਜ਼ਿਆਦਾ ਹੈਗੀ ਆ, ਬਟ ਉਹਨਾਂ ਦੇ ਜਿਹੜੇ ਖਰਚੇ ਵਗੈਰਾ ਨਿਕਲ ਕੇ ਨੋਟਸ ਆਫ ਅਸੈਸਮੈਂਟ ਤੇ ਘੱਟ ਰਹੀ ਹੁੰਦੀ ਹੈ। ਯੂ ਨੋ ਦੈਟ ਨੋਟਸ ਆਫ ਅਸੈਸਮੈਂਟ ਤੇ ਅਗਰ ਬੈਂਕ ਦੇ ਕੋਲ ਜਾਂਦੇ ਹੋ, ਤੋ ਜਿਹੜਾ ਬੈਂਕ ਆ ਮੋਸਟਲੀ ਨੋਟਸ ਆਫ ਅਸੈਸਮੈਂਟ ਦੀ ਗੱਲ ਕਰਦੇ ਆ, ਉਹ ਕਹਿੰਦੇ ਜੀ ਜੇ ਨੋਟਸ ਆਫ ਅਸੈਸਮੈਂਟ ਦੀ ਇਨਕਮ ਤੁਹਾਡੇ ਕੋਲ ਹੈਗੀ ਆ, ਦੈਨ ਵਿਲ ਗਿਵ ਯੂ ਆ ਲਾਈਨ ਆਫ ਕ੍ਰੈਡਿਟ, ਬਟ ਥਰੂ ਆਵਰ ਬ੍ਰੋਕਰ ਚੈਨਲ, ਸੋ ਵੀ ਡੋਂਟ ਨੀਡ ਐਨੀ ਨੋਟਸ ਆਫ ਅਸੈਸਮੈਂਟ, ਬਟ ਦ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਦੇਅਰ। 150 ਤੱਕ ਵੀ ਹੋ ਸਕਦੀ ਆ, 3 ਲੱਖ ਦੀ ਵੀ, 2 ਲੱਖ ਦੀ ਵੀ ਹੋ ਸਕਦੀ ਹੈਗੀ ਆ, ਬਟ ਬੇਸਡ ਔਨ ਐਕਵਿਟੀ ਇਨ ਦਾ ਪ੍ਰੋਪਰਟੀ ਐਂਡ ਬੇਸਡ ਔਨ ਦਾ ਕ੍ਰੈਡਿਟ, ਦ ਰੇਟ ਇਜ਼ ਅਗੇਨ 5.99 to 11.99, ਡਿਪੈਂਡ ਕਰਦਾ ਤੁਸੀਂ ਕਿੱਥੇ ਫਿੱਟ ਹੁੰਦੇ ਆ। ਤੋ ਜਿਵੇਂ ਅਸੀਂ ਪੈਂਡੇਮਿਕ ਦੇ ਵਿੱਚ ਹੀ ਜਦੋਂ ਦਾ ਕੋਵਿਡ-19 ਸ਼ੁਰੂ ਹੋਇਆ, ਤੇ ਅਸੀਂ ਅਰਾਊਂਡ 4 ਲਾਈਨ ਆਫ ਕ੍ਰੈਡਿਟਾਂ ਜਿਹੜੀਆਂ ਬਣਾ ਚੁੱਕੇ ਹਾਂ, ਬਟ ਉਹ ਜਿਹੜੇ ਇੰਡੀਵਿਜੁਅਲ ਨੇ ਉਹ ਕੰਮ ਕਰਦੇ ਨੇ, ਤੋ ਦੈਟਸ ਵਾਈ ਵੀ ਗਾਟ ਅਪਰੂਵਡ ਡਿਊਰਿੰਗ ਦਿਸ ਪੈਂਡੇਮਿਕ ਸਿਚੁਏਸ਼ਨ।
905-812-2800 ਤੇ ਦੋਸਤੋ ਤੁਸੀਂ ਕਾਲ ਕਰਨੀ ਆ, ਤੁਸੀਂ ਮੌਰਗੇਜ ਨਵੀਂ ਲੈਣੀ ਆ, ਘਰ ਨਵਾਂ ਲਿਆ, ਪੁਰਾਣਾ ਘਰ ਲਿਆ, ਮੌਰਗੇਜ ਦੀ ਜ਼ਰੂਰਤ ਹੁੰਦੀ ਹੈ, ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਆ। ਬੜਾ ਸੋਹਣਾ ਰੇਟ ਦੱਸਿਆ ਜੀ, 2.39 39 ਸ਼ਾਇਦ ਇਹਨਾਂ ਨੇ, ਬਾਕੀ ਲਾਈਨ ਆਫ ਕ੍ਰੈਡਿਟ ਦਾ ਰੇਟ ਵੀ ਦੱਸਿਆ। ਤੁਸੀਂ ਲਾਈਨ ਆਫ ਕ੍ਰੈਡਿਟ ਦੀ ਗੱਲ ਕੀਤੀ ਧਾਲੀਵਾਲ ਸਾਹਿਬ, ਇਸ ਤਰ੍ਹਾਂ ਦੱਸੋ ਬਈ ਜੇ ਸੈਕਿੰਡ ਮੋਰਗੇਜ ਹੋਵੇ ਘਰ ਦੇ ਉੱਤੇ ਤੇ ਫਿਰ ਵੀ ਸਿਕਿਉਰਡ ਲਾਈਨ ਆਫ ਕ੍ਰੈਡਿਟ?
ਦੇਖੋ, ਅਗਰ ਆਲਰੇਡੀ ਤੁਹਾਡੇ ਕੋਲ ਸੈਕਿੰਡ ਮੋਰਗੇਜ ਲਈ ਹੋਈ ਹੈ ਘਰ ਦੇ ਉੱਤੇ ਤੇ ਤੁਸੀਂ ਚਾਹੁੰਦੇ ਹੋ ਜੀ ਸੈਕਿੰਡ ਮੋਰਗੇਜ ਸਾਡੀ ਰਹਿ ਜਾਵੇ ਤੇ ਸਾਨੂੰ ਲਾਈਨ ਆਫ ਕ੍ਰੈਡਿਟ ਵੀ ਮਿਲ ਜਾਵੇ, ਨੋ, ਇਟ ਵੋਂਟ ਹੈਪਨ ਦੈਟ ਵੇ। ਕਿਉਂਕਿ ਕੋਈ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ, ਕੋਈ ਵੀ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ ਉਹ ਥਰਡ ਪੋਜੀਸ਼ਨ ਤੇ ਆਪਦੀ ਜਿਹੜੀ ਆ ਫੰਡਰੀ ਕਰਦਾ, ਤੋਂ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਆ, ਬਟ ਉਹਦੇ ਵਿੱਚੋਂ ਜਿਹੜੀ ਸੈਕਿੰਡ ਮੋਰਗੇਜ ਆ ਦੈਟ ਹੈਜ਼ ਟੂ ਬੀ ਪੇਡ ਆਊਟ ਫਰੋਮ ਪ੍ਰੋਸੀਡਸ। ਤੋਂ ਉਹਦੇ ਵਿੱਚੋਂ ਜਿਹੜੀ ਸੈਕਿੰਡ ਮੋਰਗੇਜ ਆ ਉਹ ਪੇ ਹੋਏਗੀ, ਜਿਵੇਂ ਨੋਰਮਲ ਪ੍ਰੋਸੀਜਰ ਸਾਡਾ ਇਹ ਹੁੰਦਾ ਕਈਆਂ ਲੋਕਾਂ ਦੇ ਸਿਰ ਤੇ, ਫਾਰ ਐਗਜ਼ਾਮਪਲ ਮੋਰਗੇਜ ਆ ਕਿਸੇ ਦੀ 25,000 ਦੀ, ਕਿਸੇ ਦੀ 50,000 ਦੀ ਆ 12-14% ਦੇ ਉੱਤੇ, ਤੋਂ ਅਸੀਂ ਕੀ ਕਰਦੇ ਹਾਂ ਉਹਨਾਂ ਦੀ ਵੈਸੇ $1,00,000 ਦੀ ਜਾਂ 1.5 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾਤੀ ਜਾਂ 2 ਲੱਖ ਦੀ ਬਣਾਤੀ, ਉਹਦੇ ਵਿੱਚੋਂ ਅਸੀਂ ਜਿਹੜੀ ਆ ਉਹ ਸੈਕਿੰਡ ਮੋਰਗੇਜ ਆ ਉਹ ਪੇ ਕਰਾਉਂਦੇ ਹੈਗੇ ਹਾਂ, ਤੇ ਜੇ ਕਿਸੇ ਦੇ ਕੋਈ ਡੈਟਸ ਵਗੈਰਾ ਹੁੰਦੇ ਨੇ ਉਹ ਵੀ ਪੇ ਕਰਾ ਦੇਦੇ ਨੇ, ਤੇ ਜਿਹੜੇ ਬਾਕੀ ਪੈਸੇ ਬਚਦੇ ਨੇ ਉਹ ਉਹਨਾਂ ਦੇ ਲੋਕਾਂ ਦੇ ਫਿਊਚਰ ਯੂਜ਼ ਵਾਸਤੇ ਪਏ ਰਹਿੰਦੇ ਨੇ ਜਦੋਂ ਕਿਸੇ ਉਹਨਾਂ ਨੇ ਯੂਜ਼ ਕਰਨੇ ਹੁੰਦੇ ਆ।
ਬਿਲਕੁਲ ਜੀ, ਦੋਸਤੋ ਤੁਸੀਂ ਕਾਲ ਕਰਨਾ ਇਹਨਾਂ ਨੂੰ 905-812-2800 ਤੇ ਧਾਲੀਵਾਲ ਸਾਹਿਬ ਨੂੰ। ਇਹਨਾਂ ਦਾ ਆਫਿਸ 8-8 ਬ੍ਰਿਟੇਨੀਆ ਰੋਡ, ਬ੍ਰਿਟੇਨੀਆ ਤੇ ਮੇਲਸ ਦੇ ਇੰਟਰਸੈਕਸ਼ਨ ਤੇ, ਯੂਨਿਟ 206 ਹੈਗਾ। ਤਾਲਮੇਲ ਕਰ ਲਿਓ। ਤੇ ਲਾਸਟ ਕੁਐਸਚਨ ਆ ਧਾਲੀਵਾਲ ਸਾਹਿਬ, ਤੇ ਮੋਰਗੇਜ ਰਿਨਿਊਅਲ ਆਈ ਹੋਵੇ ਜੇ ਕਿਸੇ ਦੀ, ਉਹਦੇ ਚ ਕਿਵੇਂ ਹੈਲਪ ਕਰਦੇ ਹੋ?
ਹਾਂ, ਸੋ ਜਿਹੜੀ ਸਾਨੂੰ ਬੜੀ ਕੁਐਸਚਨ ਆਉਂਦੇ ਜੀ ਸਾਡੀ ਮੋਰਗੇਜ ਰਿਨਿਊਅਲ ਆ ਗਈ ਆ, ਬਟ ਅਸੀਂ ਬਿਕੋਜ਼ ਆਫ ਅ ਪੈਂਡੈਮਿਕ ਅਸੀਂ ਘਰੇ ਬੈਠੇ ਹਾਂ, ਤੋ ਕੀ ਸਾਡੀ ਮੋਰਗੇਜ ਰਿਨਿਊ ਹੋ ਜੂਗੀ? ਕੀ ਉਹੀ ਜਿਹੜਾ ਲੈਂਡਰ ਆ ਉਹ ਰਿਨਿਊ ਕਰ ਦੇਗਾ? ਤੋ ਯੈਸ, ਕਿਉਂਕਿ ਕੁਛ ਲੋਕਾਂ ਨੂੰ ਪ੍ਰੋਬਲਮ ਆ ਵੀ ਰਹੀਆਂ ਨੇ, ਕਿਉਂਕਿ ਕੁਛ ਲੈਂਡਰ ਨੇ ਜਿਹੜੇ ਉਹ, ਕਿਉਂਕਿ ਹੁਣ ਉਹਨਾਂ ਨੂੰ ਪਤਾ ਨੀ ਨਾ ਵੀ ਲੋਕ ਘਰੇ ਬੈਠੇ ਨੇ ਜਾਂ ਨਹੀਂ ਬੈਠੇ, ਉਹ ਤੁਹਾਡਾ ਦੁਬਾਰਾ ਪਰੂਫ ਆਫ ਇਨਕਮ ਮੰਗਦੇ ਨੇ। ਤੋ ਬਟ ਉਸ ਸਿਚੁਏਸ਼ਨ ਦੇ ਵਿੱਚ ਇਫ ਯੂ ਕੈਨ ਗਿਵ ਅਸ ਅ ਕਾਲ 905-812-2800, ਸੋ ਵੀ ਵਿਲ ਹੈਲਪ ਯੂ ਆਊਟ। ਤੋ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੀ ਰਿਨਿਊਅਲ ਆ ਤੇ ਉਹ ਕਈ ਵਾਰੀ ਉਸੇ ਲੈਂਡਰ ਤੋਂ ਹੀ ਅਸੀਂ ਬਿਨਾਂ ਕਿਸੇ ਇਨਕਮ ਤੋਂ ਜਾਂ ਬਿਨਾਂ ਕਿਸੇ ਕ੍ਰੈਡਿਟ ਚੈੱਕ ਤੋਂ ਜਾਂ ਬਿਨਾਂ ਕਿਸੇ ਨਵੀਂ ਐਪਲੀਕੇਸ਼ਨ ਤੋਂ, ਤੋ ਤੁਹਾਡੀ ਜਿਹੜੀ ਉਸੇ ਲੈਂਡਰ ਦੇ ਨਾਲ ਹੀ ਕਈ ਵਾਰੀ ਕਰਵਾ ਦਿੰਦੀ ਆ, ਔਰ ਜਿਹੜੀ ਸਾਡੀ ਵੀ ਕੋਈ ਫੀਸ ਨਹੀਂ ਹੁੰਦੀ, ਔਰ ਰੇਟ ਵੀ ਜਿਹੜਾ ਲੈਂਡਰ ਉਹ ਆਫਰ ਕਰਦਾ ਹੁੰਦਾ ਤੇ ਉਹਦੇ ਨਾਲ ਵੀ ਬੈਟਰ ਲੈ ਲਈਦਾ। ਬਟ ਅਗੇਨ, ਜਸਟ ਗਿਵ ਅਸ ਅ ਕਾਲ, ਤੋ ਇਫ ਯੂ ਹੈਵ ਐਨੀ ਰਿਨਿਊਅਲ ਡਾਕੂਮੈਂਟਸ, ਤੋ ਬਿਫੋਰ ਯੂ ਸਾਈਨ ਬਿਫੋਰ ਯੂ ਸਾਈਨ ਬੈਕ ਦੋਜ਼ ਡਾਕੂਮੈਂਟਸ ਟੂ ਦਾ ਲੈਂਡਰ, ਜਸਟ ਗਿਵ ਅਸ ਅ ਕਾਲ, ਇਨਵੋਲਵ ਅਸ ਐਂਡ ਦੈਟ ਪਰਸਨ।
ਧੰਨਵਾਦ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ,
ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਾਬਾ।
ਮਿਹਰਬਾਨੀ, ਦੱਸੋ ਕਿੰਨੀ ਧੰਨਵਾਦ ਜੀ ਨੰਬਰ
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਿਹਾ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਸਰਦਾਰੀ TV, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ TV, ਇਸ਼ਤਿਹਾਰ ਦੇਣ ਲਈ 905-915-8484, ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਮੈਂ ਕੈਨੀ ਧਾਲੀਵਾਲ ਸਾਹਿਬ ਦਾ ਨੰਬਰ ਦੇ ਰਿਹਾ ਸੀ, 905-812-2800। ਮੋਰਗੇਜ ਦੀ ਕੋਈ ਜ਼ਰੂਰਤ ਹੈ ਤੇ ਫਿਰ ਤੁਸੀਂ ਇਹਨਾਂ ਨਾਲ ਕਰ ਲਿਓ ਜੀ ਤਾਲਮੇਲ ਧਾਲੀਵਾਲ ਸਾਹਿਬ ਦੇ ਨਾਲ। ਇੱਕ ਤੁਹਾਨੂੰ ਸੁਨੇਹਾ ਹੋਰ ਦੇਣਾ, ਔਰਾ ਕਿਚਨ ਦਾ ਬਹੁਤ ਸੋਹਣੀ ਕਿਚਨ, ਕਸਟਮ ਮੇਡ ਕਿਚਨ ਬਣਾਉਣੀ ਚਾਹੁੰਦੇ ਹੋ ਤੁਸੀਂ, 905-673-2872 ਤੇ ਕਾਲ ਕਰਿਓ। ਔਰਾ ਕਿਚਨ ਵਾਲਿਆਂ ਦਾ ਜਿਹੜਾ ਹੈੱਡ ਆਫਿਸ ਆ ਇਹ 1770 ਆਲ ਸਟੈਪ ਡਰਾਈਵ, ਡਿਕਸੀ ਡੈਰੀ ਏਰੀਆ ਦੇ ਵਿੱਚ ਆ ਇਹ। ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲੈਣਾ। ਕਈ ਵਾਰੀ ਆਪਣੇ ਮਨ ਚ ਆਈਡੀਆ ਤਾਂ ਹੁੰਦਾ ਵੀ ਕਿਚਨ ਆਪਾਂ ਨੂੰ ਇਹੋ ਜਿਹੀ ਚਾਹੀਦੀ ਹੈ, ਪਰ ਆਪਣੇ ਕੋਲੇ ਆਪਾਂ ਦੇਖੀ ਨਹੀਂ ਹੁੰਦੀ ਉਹੋ ਜਿਹੀ ਕਿਚਨ। ਆਈਡੀਆ ਜ਼ਰੂਰ ਹੁੰਦਾ, ਉਹ ਆਈਡੀਆ ਇਹਨਾਂ ਨੂੰ ਦੱਸੋ, ਤੁਹਾਡੇ ਆਈਡੀਆ ਨੂੰ ਡਰਾਇੰਗ ਤੇ ਉਤਾਰ ਕੇ ਤੁਹਾਨੂੰ ਸਾਰਾ ਕੁਛ ਦਿਖਾ ਦੇਣਗੇ ਕੰਪਿਊਟਰ ਦੇ, ਵੀ ਇਧਰਲੀ ਸਾਈਡ ਤੋਂ ਇਹੋ ਜਿਹੀ ਲੱਗੂ ਕਿਚਨ, ਇਹੋ ਜਿਹੇ ਕਾਊਂਟਰ ਟੋਪਸ, ਇਹੋ ਜਿਹੀਆਂ ਕੈਬਨਿਟਸ ਹੋਣਗੀਆਂ। ਕਰ ਲਓ ਜੀ ਤਾਲਮੇਲ, ਜੇ ਸੋਹਣੀ ਕਿਚਨ ਬਣਾਉਣੀ ਹੈ ਤਾਂ 905-673-2872 ਇਹਨਾਂ ਦਾ ਨੰਬਰ ਆ। ਸ਼ਿਵਿੰਦਰ ਸਾਡੇ ਨਾਲ ਨੇ ਜੀ, ਸਾਡੀ ਗੱਲਬਾਤ ਚੱਲ ਰਹੀ ਸੀ ਪਹਿਲਾਂ 1984 'ਚ ਜਿਹੜਾ ਕੁਝ ਵਾਪਰਿਆ, ਪਰ ਗੱਲ ਇਹ ਆ ਜੀ ਕਿ ਉਦੋਂ ਵੀ ਲੋਕਾਂ ਦੇ ਵਿੱਚ ਪਾੜਾ ਹੀ ਪਾਇਆ ਸੀ, ਅੱਜ ਕੱਲ੍ਹ ਤਾਂ ਲੋਕਾਂ 'ਚ ਵੱਧ ਪਾੜਾ ਪਾਇਆ ਜਾ ਰਿਹਾ। ਅੱਜ ਕੱਲ੍ਹ ਤਾਂ ਨੀਤੀ ਉਹ ਹੀ ਆ ਜੀ, ਰਾਜ ਸੱਤਾ ਦੇ ਉੱਤੇ ਉੱਥੇ ਕੋਈ ਵੀ ਆ ਜਾਵੇ, ਕਾਂਗਰਸ ਹੋਵੇ, ਬੀਜੇਪੀ ਹੋਵੇ, ਅਕਾਲੀ ਦਲ ਹੋਵੇ, ਇੱਕੋ ਹੀ ਕੰਮ ਆ ਇਹਨਾਂ ਦਾ ਵੀ ਲੋਕਾਂ ਨੂੰ ਆਪਸ ਦੇ ਵਿੱਚ ਪਾੜ ਕੇ ਆਪ ਰਾਜ ਆ ਜਿਹੜਾ ਕਿਵੇਂ ਕਰਨਾ। ਦੇਖੋ ਛੋਟੇ ਹੁੰਦੇ ਅਸੀਂ ਪੜ੍ਹਦੇ ਸੀ ਵੀ ਅੰਗਰੇਜ਼ ਆ ਜਿਹੜੇ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ ਜਿਹੜੀ ਉਹ ਲਾਗੂ ਕਰਦੇ ਰਹੇ। ਮੇਰਾ ਖਿਆਲ ਸਾਨੂੰ ਇੰਨੇ ਵਾਰ ਪੜ੍ਹਾਇਆ ਗਿਆ, ਇਹ ਜਿਹੜੇ ਹੁਣ ਦੇ ਹਾਕਮ ਨੇ ਵੀ ਬੱਚੇ ਹੀ ਨੇ, ਇਹਨਾਂ ਨੇ ਕਿਹਾ ਵੀ ਆਹ ਸਭ ਤੋਂ ਵਧੀਆ ਪਾਲਿਸੀ ਆ ਵੀ ਪਾੜੀ ਰੱਖੋ, ਲੋਕਾਂ ਨੂੰ ਮਤ ਦਿਓ ਨਾ ਲੋਕਾਂ ਨੂੰ ਕੋਈ। ਹਾਲਾਂਕਿ ਡੈਮੋਕ੍ਰੇਸੀ ਦੇ ਕੰਮ ਕਰਨ ਦੇ ਲਈ, ਲੋਕਤੰਤਰ ਦੇ ਕੰਮ ਕਰਨ ਦੇ ਲਈ ਲੋਕਾਂ ਦੇ ਵਿੱਚ ਲੋਕਾਂ ਦਾ ਮਾਨਸਿਕ ਪੱਧਰ ਉੱਚਾ ਹੋਣਾ ਚਾਹੀਦਾ, ਹਰ ਇੱਕ ਮਸਲੇ ਵਾਸਤੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ। ਇਨਫੋਰਮਡ ਡਿਸੀਜਨ ਲੈਣ ਦੇ ਲਈ ਤੁਹਾਡੀ ਜਿਹੜੀ ਮਾਨਸਿਕਤਾ ਉਹ ਬਹੁਤ ਮਤਲਬ ਉਹ ਮਜ਼ਬੂਤ ਚਾਹੀਦੀ ਹੈ। ਪਰ ਇਹਨਾਂ ਨੂੰ ਐਂ ਲੱਗਦਾ ਭਾਰਤੀ ਹਾਕਮਾਂ ਨੂੰ ਵੀ ਜੇ ਲੋਕਾਂ ਦੀ ਮਾਨਸਿਕਤਾ ਮਜ਼ਬੂਤ ਹੋ ਗਈ, ਇਹਨਾਂ ਨੇ ਸਾਰੇ ਪੱਖ ਦੇਖ ਲਏ ਤਾਂ ਸਭ ਤੋਂ ਪਹਿਲਾਂ ਨੇ ਗੱਦੀ ਤੋਂ ਸਾਨੂੰ ਲਾਉਣਾ। ਇਸ ਕਰਕੇ ਲੋਕਾਂ ਨੂੰ ਇਹ ਸਮਝ ਨਹੀਂ ਆਉਣ ਦਿੰਦੇ, ਲੋਕਾਂ ਨੂੰ ਅਨਪੜ੍ਹ ਰੱਖਦੇ ਨੇ, ਰੁਜ਼ਗਾਰ ਦੇ ਮੌਕੇ ਨਹੀਂ ਮੁਹੱਈਆ ਕਰਾਉਂਦੇ, ਲੋਕਾਂ ਨੂੰ ਬਸ ਮੈਂ ਮਾਫ਼ ਕਰਿਓ ਮੇਰਾ ਵਰਡ, ਇਹ ਲੋਕਾਂ ਨੂੰ ਭੇਡਾਂ ਦੀ ਤਰ੍ਹਾਂ ਯੂਜ਼ ਕਰਦੇ ਨੇ ਬਸ ਇਹ। ਤੇ ਸਾਡੇ 'ਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਭੇਡਾਂ ਬਣ ਕੇ ਚਾਹ ਚੜ੍ਹ ਜਾਂਦਾ, ਖੁਸ਼ੀ ਹੁੰਦੀ ਹੈ, ਵੋਟ ਬੈਂਕ ਬਣ ਕੇ ਖੁਸ਼ੀ ਹੁੰਦੀ ਹੈ, ਬੜੇ ਬਾਹਾਂ ਉੱਤੇ ਚੱਕ ਚੱਕ ਨਾਅਰੇ ਲਾਉਂਦੇ ਨੇ, ਅਸੀਂ ਕਾਂਗਰਸੀ ਹਾਂ, ਅਸੀਂ ਅਕਾਲੀ ਹਾਂ, ਅਸੀਂ ਬੀਜੇਪੀ ਵਾਲੇ ਹਾਂ, ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਅਸੀਂ ਮੁਸਲਮਾਨ ਹਾਂ। ਮਤਲਬ ਕਿੱਡੀ ਹੈਰਾਨੀ ਦੀ ਗੱਲ ਆ, ਦੇਖੋ ਤੁਸੀਂ ਕਦੇ ਨਹੀਂ ਕਹਿੰਦੇ ਆਪਣੇ ਆਪ ਨੂੰ ਅਸੀਂ ਇਨਸਾਨ ਹਾਂ, ਕਦੇ ਉਹਨਾਂ ਪਾਲਿਸੀਆਂ ਦੀ ਨਿਖੇਧੀ ਨਹੀਂ ਕਰਦੇ ਜਿਹੜੀਆਂ ਪਾਲਿਸੀਆਂ ਭਰਾ ਨੂੰ ਭਰਾ ਨਾਲ ਲੜਾਉਂਦੀਆਂ ਨੇ, ਕਦੇ ਉਹਨਾਂ ਗੱਲਾਂ ਦੀ ਹਮਾਇਤ ਨਹੀਂ ਕਰਦੇ ਜਿਹੜੀਆਂ ਗੱਲਾਂ ਇਨਸਾਨ ਇਨ ਲੋਕਾਂ ਨੂੰ ਇਨਸਾਨੀਅਤ ਵੱਲ ਲੈ ਕੇ ਜਾਂਦੀਆਂ ਨੇ। ਇਨਸਾਨ ਤੋਂ ਪਹਿਲਾਂ ਅਸੀਂ ਹਿੰਦੂ ਮੁਸਲਮਾਨ ਸਿੱਖ ਬਣਨਾ ਜ਼ਿਆਦਾ ਪਸੰਦ ਕਰਦੇ, ਬੜੇ ਮਾਣ ਦੇ ਨਾਲ ਕਹਿੰਦੇ ਹਾਂ। ਸ਼ਾਇਦ ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਫੇਰ ਇੱਕ ਵਾਰੀ।
ਜੀ ਚੰਗੀ ਜੀ, ਮਿਹਰਬਾਨੀ
ਸ਼ਿਵਿੰਦਰ ਜੀ। ਕਈ ਜਿਹੜੇ ਲੇਖਕ ਨੇ, ਜਸਵੰਤ ਜ਼ਫਰ ਵੀ, ਉਹਨਾਂ ਨੇ ਕੰਪੈਰੀਜ਼ਨ ਕੀਤਾ, ਧੀ ਸਾਹਿਬ ਵੀ ਕਰਕੇ ਗਏ ਨੇ, ਟਰੰਪ ਦਾ ਤੇ ਮੋਦੀ ਦਾ। ਉਹ ਕਹਿੰਦੇ ਰਾਸ਼ਟਰਵਾਦ ਆ, ਇੱਥੇ ਤੁਹਾਨੂੰ ਪਤਾ ਹੀ ਆ, ਉੱਥੇ ਮੁਸਲਮਾਨ ਤੇ ਹਿੰਦੂ ਦਾ ਝਗੜਾ ਅੱਜ ਕੱਲ ਵਧਿਆ ਹੋਇਆ, ਇੱਥੇ ਗੋਰੇ ਤੇ ਕਾਲੇ ਦਾ ਵਧਾ ਦਿੱਤਾ ਗਿਆ, ਉੱਥੇ ਵੀ ਜਬਰ ਦੀ ਗੱਲ ਚੱਲਦੀ ਹੈ, ਇੱਥੇ ਵੀ ਜਬਰ ਦੀ ਗੱਲ ਚੱਲਦੀ ਹੈ, ਉੱਥੇ ਪ੍ਰੋਟੈਸਟ ਹੁੰਦੇ ਨੇ ਦਬਾ ਦਿੱਤੇ ਜਾਂਦੇ ਨੇ, ਇੱਥੇ ਟਰੰਪ ਸਾਹਿਬ ਕਹਿੰਦੇ ਜੀ ਅਸੀਂ ਤਾਂ ਹੁਣ ਮਿਲਟਰੀ ਲਾ ਦਾਂਗੇ, ਕਹਿੰਦੇ ਤੁਸੀਂ ਉਹ ਗਵਰਨਰ ਨੂੰ ਕਹਿੰਦੇ ਇਹ ਬੰਦ ਕਰੋ ਸਾਰਾ ਕੁਛ।
ਬਿਲਕੁਲ ਦੇਖੋ ਕੋਈ ਫਰਕ ਨੀ ਹੈਗਾ, ਕਿਉਂਕਿ ਤੁਸੀਂ ਦੇਖੋ ਨਾ ਜਦੋਂ ਇਹਦਾ ਉਦਾਹਰਣਾਂ ਨੇ, ਟਰੰਪ ਜਦੋਂ ਉਰੇ ਆਇਆ, ਇੰਡੀਆ ਆਇਆ, ਉਦੋਂ ਬਹੁਤ ਸਾਰੇ ਹਿੰਦੂ ਤਵੀ ਜਿਹੜੇ ਨੇਤਾ ਨੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਦੋ ਰਾਈਟ ਵਿੰਗ ਨੇਤਾ ਇਕੱਠੇ ਹੋ ਰਹੇ ਆ, ਉਹਨਾਂ ਲਈ ਰਾਈਟ ਵਿੰਗ ਹੋਣਾ ਬਹੁਤ ਵਧੀਆ ਗੱਲ ਸੀਗੀ, ਕਿ ਇਸ ਕਰਕੇ ਜਿਹੜੇ ਸੈਂਟਰਲ ਲੋਕ ਨੇ ਤੇ ਲੈਫਟ ਵਾਲੇ ਨੇ ਉਹਨਾਂ ਨੂੰ ਮਿਰਚਾਂ ਲੱਗ ਰਹੀਆਂ ਨੇ। ਇਹ ਸ਼ਰੇਆਮ ਪ੍ਰਚਾਰ ਸੀਗਾ ਜਦੋਂ ਇੱਥੇ ਕੁਛ ਮਹੀਨੇ ਪਹਿਲਾਂ ਹੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਉਹਦਾ ਸਵਾਗਤ ਕੀਤਾ ਸੀ ਟਰੰਪ ਦਾ, ਇੱਥੋਂ ਤੱਕ ਕਿ ਫਿਰ ਅਮਰੀਕਾ ਵਿੱਚ ਵੀ ਜਦੋਂ ਮਿਲੇ ਉਦੋਂ ਵੀ। ਇਸ ਕਰਕੇ ਜਿਹੜਾ ਰਾਈਟ ਵਿੰਗ ਨੇ ਦੋਵੇਂ, ਕੋਈ ਸ਼ੱਕ ਨਹੀਂ ਹੈਗਾ, ਦੋਵਾਂ ਨਹੀਂ, ਮਤਲਬ ਤੁਸੀਂ ਦੇਖੋ ਇੰਡੀਆ ਦੇ ਵਿੱਚ ਜਿਹੜੇ ਵਿਰੋਧੀ ਨੇ, ਪ੍ਰੋਗਰੈਸਿਵ ਸੋਚ ਵਾਲੇ ਨੇ, ਅਗਾਂਹ ਵਧੂ ਸੋਚ ਵਾਲੇ ਨੇ, ਉਹਨਾਂ ਉੱਤੇ ਰੋਕਾਂ ਲਾਈਆਂ ਜਾ ਰਹੀਆਂ ਨੇ, ਟਰੰਪ ਨੇ ਵੀ ਮਤਲਬ ਅਗਾਂਹ ਵਧੂ ਜਥੇਬੰਦੀ ਤੇ ਰੋਕ ਲਾ ਦਿੱਤੀ ਹੈ। ਸੋ ਇਸ ਕਰਕੇ ਦੋਵੇਂ ਰਾਈਟ ਵਿੰਗ ਹੈਗੇ ਨੇ, ਦੋ ਤਾਂ ਇਹਨਾਂ ਦਾ ਸਾਂਝਾ ਚੀਜ਼ ਇਹ ਹੈਗੀ ਹੈ ਕਿ ਦੋਵਾਂ ਦੇ ਜਿਹੜੇ ਆਉਣ ਦਾ ਕਾਰਨ ਹੈ ਚਰਨਜੀਤ, ਉਹ ਹੈਗਾ ਕਿ ਜਦੋਂ ਸਰਮਾਏਦਾਰੀ ਵਰਗ ਸੰਕਟ ਵਿੱਚ ਹੋਵੇ, ਜਦੋਂ ਇੰਡੀਆ ਦੇ ਵਿੱਚ ਉਹ ਸੰਕਟ ਵਿੱਚ ਸੀਗਾ, ਕੋਈ ਰਸਤਾ ਨਹੀਂ ਮਿਲ ਰਿਹਾ ਸੀ, ਤਾਂ ਮੋਦੀ ਆਇਆ, ਉਹਦੇ ਲਈ ਸਪੈਸ਼ਲ ਜਹਾਜ਼ ਜਿਹੜੇ ਹੈਗੇ ਉਹਦੇ ਚੋਣ ਪ੍ਰਚਾਰ ਲਈ ਜਿਹੜੇ ਵੱਡੇ ਵੱਡੇ ਧਨਾਡਾ ਵੱਲੋਂ ਛੱਡੇ ਗਏ, ਉਹਨਾਂ ਨੇ ਜ਼ਰੂਰ ਜਿੱਤਿਆ। ਇਸੇ ਤਰ੍ਹਾਂ ਜਦੋਂ ਅਮਰੀਕਾ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਮਦਵਾੜਾ ਸੀਗਾ, ਕੋਈ ਕੁਛ ਦਿਖ ਨਹੀਂ ਰਿਹਾ ਸੀ, ਉਹਦੇ ਲਈ ਫਿਰ ਸਾਰਾ ਜ਼ਿੰਮੇਵਾਰ ਇਹੀ ਦੱਸਿਆ ਗਿਆ ਕਿ ਦੇਖੋ ਜੀ ਇਹਦੇ ਲਈ ਤਾਂ ਜਿਹੜੇ ਬਾਹਰਲੇ ਬੰਦੇ ਆਏ ਨੇ ਉਹ ਜ਼ਿੰਮੇਵਾਰ ਨੇ। ਤੇ ਇਸ ਉਹ ਸਾਰੀ ਚੀਜ਼ ਨੂੰ ਜਿਹੜਾ ਮੂਲਵਾਦ ਨੂੰ ਜਿਹੜਾ ਹਵਾ ਦੇ ਕੇ ਟਰੰਪ ਸੱਤਾ ਦੇ ਵਿੱਚ ਆਇਆ, ਉਹਨੇ ਹੁਣ ਤੱਕ ਇਹੀ ਕੀਤਾ ਹੈਗਾ ਵਾ ਕਿ ਜਿਹੜਾ ਦਫਾੜ ਦੀ ਰਾਜਨੀਤੀ ਦੇ ਨਾਲ ਉਹਨੇ ਆਪਣਾ ਕੰਮ ਚਲਾਇਆ ਹੈਗਾ। ਇਸ ਲਈ ਮੋਦੀ ਤੇ ਟਰੰਪ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਫਰਕ ਸਿਰਫ ਇਹੀ ਆ ਕਿ ਇੱਕ ਜਣਾ ਅਮਰੀਕਾ ਦਾ ਹੁਕਮਰਾਨ ਹੈ, ਇੱਕ ਜਣਾ ਜਿਹੜਾ ਹੈਗਾ ਭਾਰਤ ਦਾ ਹੁਕਮਰਾਨ ਹੈ, ਤੇ ਬਾਕੀ ਦੋਵਾਂ ਦਾ ਸੁਭਾਅ ਜਿਹੜਾ ਹੈਗਾ ਵਾ ਤੇ ਨੀਤੀਆਂ ਵਾ ਉਹ ਫਾਸਿਸਟ ਹੈਗੀਆਂ ਨੇ ਜੀ।
ਬਿਲਕੁਲ ਜੀ ਦੋਸਤੋ, ਤੁਹਾਨੂੰ ਮੈਂ ਆਪਣਾ ਵੀ ਸੁਨੇਹਾ ਦੇ ਜਾਂ, ਗੁਐਲਫ ਯੂਨੀਵਰਸਿਟੀ ਦੇ ਕੋਲੇ 5 ਮਿੰਟ ਦੀ ਡਰਾਈਵ ਦੇ ਉੱਤੇ ਸਾਡੇ ਕੋਲੇ 2 ਟਾਊਨ ਹਾਊਸ ਨੇ ਜੀ, 3 ਬੈਡਰੂਮ ਦੇ ਟਾਊਨ ਹਾਊਸ ਨੇ। ਇੱਕ ਇਹ 1785 ਸਕੁਅਰ ਫੁੱਟ ਹੈ, ਦੂਸਰਾ ਹੈਗਾ 1933 ਸਕੁਅਰ ਫੁੱਟ, ਐਂਡ ਯੂਨਿਟ ਟਾਊਨ ਹਾਊਸ ਨੇ। ਜੇ ਤੁਸੀਂ ਇਨਵੈਸਟਮੈਂਟ ਲਈ ਲੈਣੇ ਆ ਜਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਨੇ ਗੁਐਲਫ ਯੂਨੀਵਰਸਿਟੀ ਪੜ੍ਹਨ ਲੱਗਣਾ, ਤੇ ਫਿਰ ਤੁਹਾਡੇ ਤੁਹਾਡੇ ਵਾਸਤੇ ਐਕਸਲੈਂਟ ਇਨਵੈਸਟਮੈਂਟ ਓਪਰਚੁਨਿਟੀ ਹੈਗੀ ਆ ਜੀ, ਤੇ ਤੁਸੀਂ ਤਾਲਮੇਲ ਕਰ ਲਿਓ। 6473008436 ਮੇਰਾ ਨੰਬਰ ਆ, 6473384436। ਕੋਵਿਡ ਦੇ ਚਲਦਿਆਂ ਵੀ ਪ੍ਰੋਪਰਟੀ ਜੇ ਤੁਹਾਨੂੰ ਜ਼ਰੂਰਤ ਹੈਗੀ ਆ ਵੇਚਣ ਦੀ, ਤੇ ਅਸੀਂ ਤੁਹਾਡੀ ਵਾਜਬ ਪ੍ਰਾਈਸ ਤੇ, ਵਧੀਆ ਪ੍ਰਾਈਸ ਤੇ, ਪ੍ਰੋਪਰ ਮਾਰਕੀਟਿੰਗ ਕਰਕੇ ਤੁਹਾਡੀ ਪ੍ਰੋਪਰਟੀ ਆ ਜਿਹੜੀ ਪੂਰਾ ਧਿਆਨ ਰੱਖ ਕੇ, ਕਿਉਂਕਿ ਸਾਰੀਆਂ ਇੰਸਟਰਕਸ਼ਨਸ ਨੂੰ ਅਸੀਂ ਫੋਲੋ ਕਰਦੇ ਹਾਂ, ਸਾਰੀਆਂ ਇੰਸਟਰਕਸ਼ਨਸ ਨੂੰ ਕੋਵਿਡ ਪ੍ਰਤੀ ਜਿਹੜੀਆਂ ਸਰਕਾਰ ਦੀਆਂ ਹੈਲਥ ਪ੍ਰੋਫੈਸ਼ਨਲ ਦੀਆਂ ਹਦਾਇਤਾਂ ਉਹ ਫੋਲੋ ਕਰਦੇ ਕਰਦੇ ਅਸੀਂ ਆਪਣਾ ਕੰਮ ਆ ਜਿਹੜਾ ਉਹ ਰੀਅਲ ਸਟੇਟ ਦਾ ਜਾਰੀ ਰੱਖ ਰਹੇ ਹਾਂ। ਤੁਹਾਨੂੰ ਕਿਸੇ ਪ੍ਰੋਪਰਟੀ ਨੂੰ ਆਪਣੀ ਨੂੰ ਵੇਚਣ ਦੀ ਜ਼ਰੂਰਤ ਆ ਜਾਂ ਤੁਸੀਂ ਕੋਈ ਪ੍ਰੋਪਰਟੀ ਲੈਣੀ ਚਾਹੁੰਦੇ ਹੋ, ਤੇ ਤੁਸੀਂ ਇੱਕ ਵਾਰੀ ਕਾਲ ਕਰਕੇ ਸਾਥੋਂ ਸਾਰਾ ਪ੍ਰੋਸੈਸ ਆ ਜਿਹੜਾ ਸਮਝ ਸਕਦੇ ਹੋ ਜੀ। ਲਿਸਟਿੰਗ ਪ੍ਰੋਸੈਸ, ਕਿਸ ਤਰੀਕੇ ਦੇ ਨਾਲ ਸ਼ੋਇੰਗ ਹੋਣੀ ਆ, ਕਦੋਂ ਸ਼ੋਇੰਗ ਹੋਣੀ ਆ, ਕਿਵੇਂ ਤੁਹਾਡੀ ਸਿਹਤ ਦਾ ਖਿਆਲ ਰੱਖ ਕੇ ਸ਼ੋਇੰਗ ਹੋਣੀ ਆ, ਕੀ ਪ੍ਰਕਾਸ਼ਨਸ ਲੈ ਜਾਣੇ ਨੇ, ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਬੜੀ ਵਧੀਆ ਸਰਵਿਸ ਆ ਜਿਹੜੀ ਉਹ ਤੁਹਾਨੂੰ ਦੇਵਾਂਗੇ ਜੀ। ਨੰਬਰ ਮੇਰਾ ਇੱਕ ਵਾਰੀ ਫਿਰ ਨੋਟ ਕਰ ਲਓ, 6473008436 ਹੈਗਾ ਜੀ, 6473084436। ਸ਼ਿਵਿੰਦਰ ਜੀ ਮਿੰਟ ਰਹਿ ਗਿਆ, ਇੱਕ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ?
ਜਾਂਦੇ ਜਾਂਦੇ ਇਹੀ ਚੰਦ ਜੀ, ਜਿਹੜਾ ਮਾਹੌਲ ਅਮਰੀਕਾ ਦਾ ਹੋਇਆ ਹੋਇਆ ਵਾ, ਇਹ ਇਹਦੇ ਵਿੱਚ ਅਸੀਂ ਇਹੀ ਕੰਮ ਨਾ ਕਰੀਏ ਕਿ ਇਹਦੇ ਵਿੱਚ ਜਿਹੜੇ ਸਭ ਤੋਂ ਵੱਡੀ ਚੀਜ਼ ਹੈਗੀ ਆ, ਸਿਰਫ ਇਹਦੇ ਲਈ ਇੱਕ ਖਾਸ ਨਸਲ ਦੇ, ਕਾਲੀ ਨਸਲ ਦੇ ਨਹੀਂ, ਤਮਾਮ ਲੋਕ ਜਿਹੜਾ ਸੜਕਾਂ ਦੇ ਉੱਤੇ ਆਏ ਹੋਏ ਨੇ, ਇਹ ਮਤਲਬ ਉਹ ਮੁਲਕ ਜਿਹੜਾ ਆਪਣੇ ਆਪ ਨੂੰ ਦੁਨੀਆਂ ਭਰ ਦਾ ਚੌਧਰੀ ਕਹਾਉਂਦਾ, ਉਹਦਾ ਇੱਕ ਸੱਚ ਵੀ ਸਾਡੇ ਸਾਹਮਣੇ ਆਇਆ। ਉਹ ਇਹ ਨਹੀਂ ਕਿ ਪਹਿਲੀ ਵਾਰ ਆਇਆ, ਕਈ ਵਾਰ ਆਇਆ, ਪਰ ਇੱਕ ਵਾਰ ਫੇਰ ਸਾਹਮਣੇ ਆ ਰਿਹਾ।
ਬਿਲਕੁਲ ਜੀ, ਧੰਨਵਾਦ ਤੁਹਾਡਾ ਸ਼ਿਵਿੰਦਰ ਜੀ, ਬਹੁਤ ਬਹੁਤ ਮਿਹਰਬਾਨੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ। ਦੋਸਤੋ ਪੰਜਾਬ ਤੋਂ ਸ਼ਿਵਿੰਦਰ ਜੀ, ਤੇ ਉਮੀਦ ਕਰਦੇ ਹਾਂ ਜੀ, ਚਲੋ ਹੈ ਤਾਂ ਸਾਡੇ ਗੁਆਂਢੀ ਦੇਸ਼ ਜੀ, ਲੋਕ ਤਾਂ ਲੋਕ ਹੁੰਦੇ ਨੇ, ਬੜੇ ਚੰਗੇ ਲੋਕ ਨੇ, ਹਾਕਮ ਵੀ ਮਾੜੇ ਹੁੰਦੇ ਨੇ, ਛੇਤੀ ਜਿਹੜੇ ਜਿਨ੍ਹਾਂ ਨੇ ਦੇਖੋ ਚਾਰਜ ਤਾਂ ਭਾਵੇਂ ਕਰ ਲਏ ਨੇ, ਪਰ ਅਸੀਂ ਉਮੀਦ ਕਰਦੇ ਹਾਂ ਕਿ ਕਾਨੂੰਨੀ ਪ੍ਰੋਸੈਸ ਇਹੋ ਜਿਹਾ ਹੋਊਗਾ ਕਿ ਸੱਚੀ ਮੁੱਚੀ ਉਸ ਪੁਲਿਸ ਅਫਸਰ ਨੂੰ ਸਜ਼ਾ ਹੋਊਗੀ, ਤੇ ਨਾਲ ਦੀ ਨਾਲ ਜਿੱਥੇ ਕਿਤੇ ਹਿੰਸਾ ਦੀ ਪ੍ਰਵਿਰਤੀ ਆਉਂਦੀ ਆ ਪ੍ਰੋਟੈਸਟ ਦੇ ਵਿੱਚ, ਅਸੀਂ ਉਹਦੀ ਵੀ ਨਿਖੇਧੀ ਕਰਦੇ ਹਾਂ। ਪ੍ਰੋਟੈਸਟ ਕਰਨਾ ਲੋਕਾਂ ਦਾ ਰਾਈਟ ਆ, ਤੇ ਜਿਹੜੇ ਪੁੱਠੇ ਸਿੱਧੇ ਬਿਆਨ ਸਰਕਾਰੀ ਧਿਰ ਵੱਲੋਂ ਦਿੱਤੇ ਜਾ ਰਹੇ ਨੇ ਉਹ ਵੀ ਗਲਤ ਨੇ। ਖੈਰ ਜੀ, ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਪ੍ਰੋਗਰਾਮ ਤੋਂ ਬਾਅਦ 'ਚ ਗੱਲਬਾਤ ਕਰਨੀ ਆ। 6473038436 ਮੇਰਾ ਨੰਬਰ, ਰਾਣਾ ਜੀ ਦਾ ਨੰਬਰ 9059154884, ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
अमीजान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
कोविड 19 को बढ़ने से रोकने के लिए हम सब ने मिलकर जो कोशिश की है वो कामयाब साबित हुई हैं। लिहाजा आप कारोबार और बाजार खुल जाने की सूरत में भी हिफाजती इकदामात में हम सबको उसी तरह अपनी जिम्मेदारी निभानी है। दरमियान में फासला रखना मत भूलिएगा, और अगर जगह की तंगी की वजह से ये मुश्किल हो तो चेहरे पर नाक और मुँह को अच्छी तरह ढाँप के रखिएगा। बाकायदगी से हाथ धोते रहिए, सफाई बहुत जरूरी है। मजीद मालूमात के लिए ontario.ca/coronavirus इश्तेहार मुंजान हुकूमत अंटेरियो।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम एहतियाती तदाबीर को न मानने वालों को सिटी $880 तक फाइन कर सकता है।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई खुलन जा रही है। फॉर कॉन्टैक्ट ईमेल central@sodifurniture.com।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
एस एंड एस लॉयर्स को इन सारे सवालों के जवाब ते तुहाडे